ਪ੍ਰਚਾਰ ਦੇ ਵਿੱਚ ਪ੍ਰਾਰੰਭ ਹੋ ਰਹੇ ਨੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਸ਼ਹੀਦਾਂ ਨੂੰ ਮਿੱਠੀਆਂ ਸ਼ਰਧਾਂਜਲੀਆਂ ਕਰਨ ਵਾਸਤੇ ਕੱਲ੍ਹ ਅਰਦਾਸ ਵਿੱਚ ਸ਼ਾਮਿਲ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਇਸੇ ਤਰ੍ਹਾਂ 3 ਜੂਨ ਦਿਨ ਐਤਵਾਰ ਨੂੰ ਸੋ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕਥਾ ਕੀਰਤਨ ਢਾਡੀ ਦਰਬਾਰ ਸੱਜਣਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸੋ ਆਓ ਗੁਰਮੁਖ ਪਿਆਰੇ ਭਾਈ ਲਖਵਿੰਦਰ ਸਿੰਘ ਜੀ ਪਾਸੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕੇਰ ਪਾਲਾ ਜੀ, ਪਰਮ ਕੇਰ ਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ, ਤਾਰੋ ਤਾਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ, ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਣਾਸਣ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਣਾਸਣ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗ੍ਰਾਮ ਵਡਾਲੀ ਧਾਮ ਗੁਰੂ ਕੇ ਆਨ ਪ੍ਰਵੇਸ਼ੇ ਉਤਸਵ ਹੋਤ, ਪੰਨਤ ਵਧਾਈ ਅਰਪ ਉਪੈਨ, ਪਹਿਨ ਭਰੇ ਆਨੰਦ ਅਦੋਤ। ਗ੍ਰਾਮ ਵਡਾਲੀ ਧਾਮ ਗੁਰੂ ਕੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਰਹਿਮਤਾਂ ਦੇ ਮਾਲਕ, ਜੁਗੋ ਜੁਗ ਅਟਲ ਸਰਵਰੇ ਕਾਇਨਾਤ, ਦਸਾਂਹੀਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਏ ਹੋਏ ਕੀਰਤਨੀ ਜਥੇ ਪਾਸੋਂ ਤੁਰਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਅਨੇਕਾਂ ਸਿੱਖ ਸੰਗਤਾਂ ਟੈਲੀਵਿਜ਼ਨ ਦੇ ਰਾਹੀਂ ATN ਚੈਨਲ ਰਾਹੀਂ ਆਪਣੇ ਘਰਾਂ ਪਰਿਵਾਰਾਂ ਵਿੱਚ ਬੈਠੀਆਂ ਹੋਈਆਂ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੀਆਂ ਹਨ। ਸੋ ਸਾਧ ਸੰਗਤ ਜੀ, ਆਓ ਜੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰਦੇ ਹੈ। ਉਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਇਹ ਸਰਵਣ ਕਰ ਲਿਆ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਵਡਾਲੀ ਨਗਰ ਦੇ ਵਿੱਚ ਜਿੱਥੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ। ਬਹੁਤ ਜ਼ਿਆਦੀਆਂ ਵਡਾਲੀ ਨਗਰ ਦੀਆਂ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਭਾਰੀ ਉਤਸ਼ਾਹ ਕੀਤਾ। ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਸ ਵੇਲੇ ਪਤਾ ਲੱਗਿਆ, ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਖੁਸ਼ੀ ਅਤੇ ਚਾਅ ਪੈਦਾ ਹੋਇਆ, ਬਹੁਤ ਜ਼ਿਆਦਾ ਭਾਰੀ ਉਤਸ਼ਾਹ ਹੋ ਰਿਹਾ ਹੈ। ਇੱਧਰੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਾ ਕਰਕੇ ਬੀੜ ਬਾਬਾ ਬੁੱਢਾ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਆਏ ਨੇ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਆ ਕੇ ਮਿਲੇ, ਦਰਸ਼ਨ ਦੀਦਾਰੇ ਕੀਤੇ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਆਦਰ ਮਾਣ ਸਤਿਕਾਰ ਕੀਤਾ, ਨਾਲ ਬਚਨ ਕੀਤੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਹੋ, ਤੁਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਦਰਸ਼ਨ ਕੀਤੇ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ ਹਰ ਹੁਕਮ ਦੇ ਅੱਗੇ ਸੀਸ ਨਿਵਾ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਹੁਣ ਤੱਕ ਗੁਰੂ ਦਰਬਾਰ ਦੀ ਰੱਜ ਰੱਜ ਕੇ ਸੇਵਾ ਕਰਦੇ ਆ ਰਹੇ ਹੋ। ਬਾਬਾ ਬੁੱਢਾ ਜੀ, ਤੁਸੀਂ ਧਨਤਾ ਦੇ ਯੋਗ ਹੋ, ਤੁਸੀਂ ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਸਤਿਕਾਰ ਯੋਗ ਹੋ। ਇੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਚਨ ਕੀਤੇ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਬੇਨਤੀ ਕਰਨ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਜੀ, ਮੈਂ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋਤ ਦੇ ਛੇਵੇਂ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ, ਇਹ ਆਪ ਜੀ ਦੇ ਕੌਤਕ ਨੇ, ਆਪਣੇ ਕੌਤਕਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ, ਅਲਪਗ ਜੀਵ ਕੀ ਜਾਣ ਸਕਦਾ ਹੈ। ਇੱਥੋਂ ਤੱਕ ਵਿਚਾਰ ਆਪ ਜੀ ਨੇ ਸਰਵਣ ਕਰ ਲਈ ਸੀ। ਫਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਰ ਜਾ ਕੇ ਸੰਗਤਾਂ ਨੇ ਜਦੋਂ ਉਤਸ਼ਾਹ ਦੀਆਂ ਗੱਲਾਂ ਬਾਤਾਂ ਦੱਸੀਆਂ, ਜਿਹੜੀਆਂ ਸੰਗਤਾਂ ਜੇ ਦਰਸ਼ਨ ਕਰਨ ਨਹੀਂ ਸੀ ਆ ਸਕੀਆਂ, ਉਹ ਵੀ ਤਿਆਰੀ ਬਣ ਬਣ ਕੇ ਤਿਆਰ ਹੋ ਕਰਕੇ ਗੁਰੂ ਕੀ ਵਡਾਲੀ ਵੱਲ ਨੂੰ ਆ ਰਹੀਆਂ ਨੇ, ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆ ਰਹੀ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਸਰਵਣ ਕਰੀਏ, ਰਸਨਾ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਗ੍ਰਾਮ ਵਡਾਲੀ ਧਾਮ ਗੁਰੂ ਕੇ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਘਰ ਨੇ ਇਹ ਗੁਰੂ ਕੀ ਵਡਾਲੀ ਵਿੱਚ ਨੇ ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਡਾਲੀ ਨਗਰ ਦੇ ਵਿੱਚ
ਪ੍ਰਵੇਸ਼ੇ ਉਸਵ ਹੋਤ।
ਉਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਬਹੁਤ ਜ਼ਿਆਦਾ ਲੋਕ, ਬਹੁਤ ਜ਼ਿਆਦੀਆਂ ਮਾਈਆਂ ਬੀਬੀਆਂ ਸਤਿਗੁਰਾਂ ਦੇ ਗ੍ਰਹਿ ਦੇ ਵਿੱਚ ਵਡਾਲੀ ਨਗਰ ਦੇ ਵਿੱਚ ਆ ਕਰਕੇ ਪ੍ਰਵੇਸ਼ ਹੋ ਗਈਆਂ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਹੀ ਆਨੰਦ ਹੋ ਰਿਹਾ ਹੈ।
ਵਧਾਈ ਅਰਪੋ ਪੈਨ
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਭੇਟਾ ਰੱਖ ਕੇ, ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਭੇਟਾ ਰੱਖ ਕੇ ਤੇ ਬਹੁਤ ਜ਼ਿਆਦੀਆਂ ਸੰਗਤਾਂ ਵਧਾਈਆਂ ਦੇ ਰਹੀਆਂ ਹਨ।
ਪਾਇਨ ਪਰੈ ਆਨੰਦ ਦੋਤ।
ਇਸ ਤਰੀਕੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਪੈ ਕਰਕੇ ਆਨੰਦ ਦੇ ਸਮੇਤ ਸੰਗਤਾਂ ਹੋ ਰਹੀਆਂ ਹਨ।
ਅਦਕ ਜਤਨ ਤੇ ਨੰਦਨ ਉਪਜਿਓ।
ਤੇ ਬਹੁਤ ਜ਼ਿਆਦੀਆਂ ਮਾਈਆਂ ਬੀਬੀਆਂ ਗੁਰੂ ਕੀਆਂ ਸਿੱਖ ਸਿੱਖਣੀਆਂ ਇਉਂ ਕਹਿਣ ਲੱਗੀਆਂ, ਬਹੁਤ ਜ਼ਿਆਦਾ ਯਤਨ ਕਰਕੇ ਉਪਾਅ ਕਰਕੇ ਗੁਰੂ ਘਰ ਦੇ ਵੀ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹਨ।
ਚਿਰਜੀਵੀ ਹੋਏ ਸ੍ਰੀ ਗੁਰੂ ਜੋਤ।
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਜੋਤ ਗੁਰੂ ਘਰ ਦੇ ਛੇਵੇਂ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਚਿਰ ਜਿਉਣ ਵਾਲੇ ਹੋਣ।
ਚਾਹਤ ਸੁੱਤ ਚਿੱਤ ਚਿੰਤ ਉਦਤ ਵਤ।
ਇਸ ਤਰੀਕੇ ਨਾਲ ਮਾਤਾ ਗੰਗਾ ਜੀ ਆਪਣੇ ਚਿੱਤ ਵਿੱਚ ਸਮੁੰਦਰ ਦੇ ਨਿਆਈ ਇੱਛਾ ਲੈ ਕਰਕੇ ਚਿੱਤ ਵਿੱਚ ਪੁੱਤਰ ਦੀ ਦਾਤ ਚਾਹੁੰਦੇ ਸਨ।
ਅਸ ਗੰਗਾ ਤਿਸਕੇ ਇਹ ਪੋਤ।
ਤੇ ਮਾਤਾ ਗੰਗਾ ਜੀ ਸਮੁੰਦਰ ਦੇ ਨਿਆਈ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮੁੰਦਰ ਦੇ ਵਿੱਚ ਜਹਾਜ਼ ਦੀ ਨਿਆਈ ਪ੍ਰਗਟ ਹੋਏ ਹਨ।
ਰਾਮਦਾਸਪੁਰ ਕੀ ਸਭ ਨਾਰੀ।
ਉਸ ਵੇਲੇ ਰਾਮਦਾਸਪੁਰ ਭਾਵ ਅੰਮ੍ਰਿਤਸਰ ਸਾਹਿਬ ਦੀਆਂ ਜਿੰਨੀਆਂ ਸ੍ਰੇਸ਼ਟ ਇਸਤਰੀਆਂ ਹਨ,
ਮਿਲ ਬਾਲਕ ਬਲੋਕਨ ਚਾਹੇ।
ਤੇ ਉਸ ਵੇਲੇ ਸਾਰੀਆਂ ਮਾਈਆਂ ਬੀਬੀਆਂ ਮਿਲ ਕਰਕੇ ਬਾਲਕ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ।
ਜਿਸ ਕਰਕੇ ਦਰ ਪਰ ਹੋਏ ਠੰਡੀ।
ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਕਮਰੇ ਦੇ ਸਾਹਮਣੇ ਉਸ ਕੋਠੇ ਦੇ ਸਾਹਮਣੇ ਖੜੀਆਂ ਹੋ ਗਈਆਂ ਹਨ।
ਨਮਕੀਨ ਔਰ ਬਹੁਤ ਸ਼ਾਹੇ।
ਤੇ ਉਸ ਵੇਲੇ ਉਸ ਕਮਰੇ ਵੱਲ ਦਰਵਾਜ਼ੇ ਤੇ ਖੜ ਕਰਕੇ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਨਮਸਕਾਰਾਂ ਕਰਦੀਆਂ ਨੇ ਤੇ ਨਾਲ ਬੇਨਤੀਆਂ ਕਰਦੀਆਂ ਨੇ, ਸਾਨੂੰ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਾ ਦਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਦੇ ਛੇਵੇਂ ਮਾਲਕ ਸਤਿਗੁਰਾਂ ਦੇ ਸਾਨੂੰ ਦਰਸ਼ਨ ਕਰਾ ਦੇਣਾ ਕਰੋ।
ਸਾਹਿਬਜ਼ਾਦ ਦੇਖੋ ਸ਼ੁਭ ਦਰਸ਼ਨ।
ਸਾਹਿਬਜ਼ਾਦਾ ਜੀ ਦੇ ਜਿਹੜੇ ਸ੍ਰੇਸ਼ਟ ਦਰਸ਼ਨ ਹਨ।
ਦੇਖਰਾਵੋ ਕਹਿ ਪ੍ਰੇਮ ਮਾਹੀ।
ਉਸ ਵੇਲੇ ਬਹੁਤੇ ਪ੍ਰੇਮ ਦੇ ਨਾਲ ਬੇਨਤੀਆਂ ਕਰਨ ਲੱਗੀਆਂ, ਮਾਤਾ ਜੀ ਸਾਨੂੰ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਾ ਦੇਣਾ ਕਰੋ। ਉਸ ਵੇਲੇ ਦਾਈ ਨੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਲਕ ਸਰੂਪ ਸਤਿਗੁਰਾਂ ਨੂੰ ਦੋਵਾਂ ਆਪਣੇ ਹੱਥਾਂ ਦੇ ਉੱਪਰ ਲੈ ਲੈਣਾ ਕੀਤਾ।
ਦੇਖ ਦੇਖ ਕਰ ਬਲ ਬਲ ਜਾਹੇ।
ਉਸ ਵੇਲੇ ਆਪਣੇ ਹੱਥਾਂ ਦੇ ਉੱਪਰ ਚੁੱਕ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੋਹਣੇ ਕੱਪੜਿਆਂ ਵਿੱਚ ਲਪੇਟ ਕੇ ਸ਼ਹਿਰ ਵਾਲੀਆਂ ਮਾਈਆਂ ਬੀਬੀਆਂ ਨੂੰ ਦਰਸ਼ਨ ਕਰਾਏ। ਸਾਰਿਆਂ ਨੂੰ ਕਿਹਾ ਲਾ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰ ਲਓ, ਗਰੀਬ ਨਿਵਾਜ ਪਾਤਸ਼ਾਹ ਦੇ ਦਰਸ਼ਨ ਕਰ ਲਓ ਤੇ ਸ਼ਹਿਰ ਵਾਲੀਆਂ ਸ੍ਰੇਸ਼ਟ ਬੀਬੀਆਂ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਕੇ ਬਲਿਹਾਰ ਜਾਂਦੀਆਂ ਹਨ।
ਸਭ ਨਾਰਨ ਸੋ ਗੰਗ ਉਚਾਰਤ।
ਉਸ ਵੇਲੇ ਸਾਰੀਆਂ ਮਾਈਆਂ ਬੀਬੀਆਂ ਦੇ ਨਾਲ ਮਾਤਾ ਗੰਗਾ ਜੀ ਨੇ ਇਉਂ ਕਹਿਣਾ ਕੀਤਾ ਹੈ,
ਸਖੀ ਸੁਣੋ ਮਨ ਲਾਏ।
ਇਹ ਪਿਆਰੀਓ ਸਖੀਓ, ਇਹ ਸ੍ਰੇਸ਼ਟ ਬੀਬੀਓ ਇਸਤਰੀਓ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਨਾ ਕੀਤੀ ਹੈ।
ਸਾਹਿਬ ਦੇ ਹਮਕੋ ਵਰ।
ਇਹ ਤਾਂ ਗੁਰੂ ਘਰ ਦੇ ਬ੍ਰਹਮ ਗਿਆਨੀ ਸਿੱਖ ਸੇਵਕ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ, ਉਹਨਾਂ ਨੇ ਸ੍ਰੇਸ਼ਟ ਬਚਨ ਕਰਨਾ ਕੀਤਾ।
ਨਿਹਾਲ ਪਇਓ ਸੁਖਦਾਈ।
ਤੇ ਉਹਨਾਂ ਨੇ ਨਿਹਾਲ ਕਰਨਾ ਕੀਤਾ ਹੈ ਕਿਉਂਕਿ ਬ੍ਰਹਮ ਗਿਆਨੀ ਦੇ ਬਚਨ ਕਦੇ ਵਿਰਥੇ ਨਹੀਂ ਜਾਂਦੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਤੁਰਕੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਅੰਡ ਬਨਾਸੀ ਜੇਰ ਬਨਾਸੀ ਉਤਪੁਜ ਸੇਤ ਬਨਾਦਾ ਗਿਰ ਬਸਦਾ ਜਲ ਪਵਣ ਜਾਏਗੋ ਇੱਕ ਸਾਧ ਬਚਨ ਅਟਲਾਦਾ। ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਜਿਹੜੀ ਆਂਡਿਆਂ ਤੋਂ ਪੈਦਾ ਹੁੰਦੀ ਹੈ, ਜਿਹੜੇ ਪੰਛੀ ਆਦਿਕ ਨੇ, ਅਤੇ ਜਿਹੜੇ ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਅਤੇ ਮਨੁੱਖ ਆਦਿਕ ਨੇ, ਅਤੇ ਜਿੰਨੀ ਬਨਸਪਤੀ ਹੈ ਅਤੇ ਜਿੰਨੇ ਮੁੜਕੇ ਆਦਿਕ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਜੰਤੂ ਨੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਹ ਭਾਵੇਂ ਖਤਮ ਹੋ ਜਾਣ, ਇਹ ਭਾਵੇਂ ਮੁੱਕ ਜਾਣ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਗਿਰ ਬਸਦਾ ਜਲ ਪਵਣ ਜਾਏਗੋ, ਗਿਰ ਮਹਿਣੇ ਜਿੰਨੇ ਪਹਾੜ ਨੇ ਸੰਸਾਰ 'ਤੇ ਉਹ ਭਾਵੇਂ ਖੰਭ ਲਾ ਕਰਕੇ ਉੱਡ ਜਾਣ, ਧਰਤੀ ਭਾਵੇਂ ਖਤਮ ਹੋ ਜਾਵੇ, ਇਸੇ ਤਰੀਕੇ ਨਾਲ ਭਾਵੇਂ ਹਵਾ ਵੀ ਸਾਰੀ ਮੁੱਕ ਜਾਏ, ਭਾਵ ਸਾਰੀ ਸ੍ਰਿਸ਼ਟੀ ਭਾਵੇਂ ਖਤਮ ਹੋ ਜਾਏ, ਪਰ ਇੱਕ ਸਾਧ ਬਚਨ ਅਟਲਾਦਾ, ਇੱਕ ਬ੍ਰਹਮ ਗਿਆਨੀ ਦਾ ਬਚਨ ਬਿਰਥਾ ਨਹੀਂ ਜਾਂਦਾ। ਬਾਕੀ ਸਾਰਾ ਕੁਛ ਜਾ ਸਕਦਾ ਹੈ, ਸਮੁੰਦਰ ਸੁੱਕ ਸਕਦੇ ਨੇ, ਪਹਾੜ ਉੱਡ ਪੁੱਡ ਸਕਦੇ ਨੇ, ਬਨਸਪਤੀ ਖਤਮ ਹੋ ਸਕਦੀ ਹੈ, ਧਰਤੀ ਗਰਕ ਹੋ ਸਕਦੀ ਹੈ, ਸਾਰੀ ਕਾਇਨਾਤ ਭਾਵੇਂ ਮੁੱਕ ਜਾਏ, ਪਰ ਇੱਕ ਬ੍ਰਹਮ ਗਿਆਨੀ ਦਾ ਬਚਨ ਸਦਾ ਅਟਲ ਹੈ। ਗੁਰੂ ਕੀ ਬਾਣੀ ਕਹਿੰਦੀ ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਇੱਕ ਪੂਰਨ ਬ੍ਰਹਮ ਗਿਆਨੀ ਦਾ ਬਚਨ ਨਹੀਂ ਬਿਰਥਾ ਜਾਂਦਾ। ਅਤੇ ਮਾਤਾ ਗੰਗਾ ਜੀ ਕਹਿਣ ਲੱਗੇ, ਗੁਰੂ ਘਰ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਰਕੇ ਸਾਨੂੰ ਨਿਹਾਲ ਕਰ ਦੇਣਾ ਕੀਤਾ ਹੈ।
ਭੁੱਖਣ ਸਭ ਕਰ ਕੋ ਦੀਵਕ,
ਤੇ ਕੁੱਲ ਦੇ ਭੁੱਖਣ ਸਰੂਪ, ਕੁੱਲ ਦੇ ਗਹਿਣਾ ਸਰੂਪ, ਤੇ ਸਾਰੇ ਕੁੱਲਾਂ ਦੇ ਸਾਰੇ ਘਰਾਂ ਦੇ ਦੀਪਕ ਸਰੂਪ, ਸਾਰੇ ਘਰਾਂ ਦੇ ਵਿੱਚ ਗਿਆਨ ਦਾ ਚਾਨਣ ਦੇਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ
ਸੋ ਅਬ ਪਾਏ,
ਤੇ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਕਰਕੇ ਉਹਨਾਂ ਦੇ ਅਰਦਾਸ ਕਰਨ ਕਰਕੇ ਐਸੇ ਸੁੰਦਰ ਸਰੂਪ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਾਪਤ ਕੀਤਾ ਹੈ।
ਰਜਨੀ ਉੱਪਰ,
ਹੇ ਸੱਜਣੀ, ਹੇ ਇਸਤਰੀਓ, ਇਹ ਜਿਹੜੀ ਸੋਹਣੀ ਰਾਤ, ਜਿਹੜੀ ਰਾਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੋਏ,
ਉਮਕ ਮਨ ਬਲ ਬਲ ਜਾਏ,
ਤੇ ਬਹੁਤ ਜ਼ਿਆਦਾ ਉਤਸ਼ਾਹ ਦੇ ਵਿੱਚ ਆਣ ਆਣ ਕਰਕੇ ਜਿਹੜਾ ਮਨ ਹੈ ਇਹ ਵਾਰਨੇ ਬਲਿਹਾਰਨੇ ਜਾ ਰਿਹਾ ਹੈ।
ਦਰਸ਼ਨ ਸੁੰਦਰ ਸਸਕੇਰਾ,
ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਬਾਲਕ ਸਰੂਪ ਸਤਿਗੁਰਾਂ ਦਾ ਦਰਸ਼ਨ ਕਰਕੇ
ਅਧਿਕ ਸਰਾਹਤ ਰੂਪ ਬਸਾਲ,
ਬਹੁਤ ਜ਼ਿਆਦਾ ਸੋਹਣਾ ਰੂਪ, ਸਾਰੀਆਂ ਇਸਤਰੀਆਂ ਸਲਾਹਤਾ ਕਰਦੀਆਂ ਹਨ,
ਬ੍ਰਿਧ ਕੇ ਵਰਤ ਬ੍ਰਿਧ ਹੋਏ ਬੈ,
ਤੇ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਕਰਕੇ ਬਹੁਤ ਵੱਡੀ ਉਮਰ ਵਾਲੇ ਹੋਣਗੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ,
ਆਸ਼ਿਕ ਦੇਤ ਪ੍ਰੇਮ ਕੇ ਨਾਲ,
ਇਸ ਤਰੀਕੇ ਨਾਲ ਸਾਰੀਆਂ ਸਿਆਣੀਆਂ ਬੀਬੀਆਂ ਅਸੀਸਾਂ ਦੇ ਰਹੀਆਂ ਹਨ,
ਗੁਰੂ ਦੇਗ ਕੋ ਭੋਜਨ ਅਚ ਸਭ,
ਤੇ ਫਿਰ ਇਉਂ ਬਾਲਕ ਸਤਿਗੁਰਾਂ ਦੇ ਦਰਸ਼ਨ ਕਰਕੇ ਸੋਹਣੇ ਪਿਆਰ ਵਾਲੇ ਬਚਨ ਕਰਕੇ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਆਦਿਕ ਛਕ ਕਰਕੇ
ਰਾਮਦਾਸਪੁਰ ਕੇ ਮਗ ਚਾਲ,
ਸਾਰੀਆਂ ਬੀਬੀਆਂ ਸਤਿਗੁਰਾਂ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕ ਕੇ ਤੇ ਗੁਰੂ ਕੀ ਵਡਾਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਈਆਂ ਹਨ।
ਜਸ ਪਰਸਪਰ ਉਚਰਤ ਹਿਤ ਤਾਰੇ,
ਇਸ ਤਰੀਕੇ ਨਾਲ ਆਉਂਦਿਆਂ ਜਾਂਦਿਆਂ ਲੋਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੋਹਣਾ ਸ੍ਰੇਸ਼ਟ ਜਸ ਆਪਸ ਵਿੱਚ ਦੀ ਕਰਦੇ ਹਨ,
ਸੁਧਨ ਨਾਰ ਨਰ ਜਾਲ,
ਤੇ ਬਹੁਤ ਜ਼ਿਆਦਾ ਮਨੁੱਖ ਤੇ ਇਸਤਰੀਆਂ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਜੀ।
ਸ੍ਰੀ ਗੁਰਸੰਘ ਬੁੱਢਾ ਬੋਲਿਓ,
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਨੇ। ਜਦੋਂ ਸਰਬੱਤ ਸੰਗਤਾਂ ਮਾਈਆਂ ਬੀਬੀਆਂ ਦਰਸ਼ਨ ਕਰਕੇ ਚਲੀਆਂ ਗਈਆਂ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਨਾਲ ਬਚਨ ਬੋਲੇ ਹਨ।
ਬਾਲਕ ਦਰਸ਼ਨ ਦੇਹੋ ਦਿਖ ਰਾਏ,
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਬਾਲਕ ਦੇ ਦਰਸ਼ਨ ਕਰਾ ਦੇਣਾ ਕਰੋ, ਜਿਨ੍ਹਾਂ ਨੇ ਮੀਰੀ ਪੀਰੀ ਧਾਰਨ ਕਰਨੀ ਹੈ ਐਸੇ ਸਤਿਗੁਰਾਂ ਦੇ ਦਰਸ਼ਨ ਕਰਾ ਦੇਣਾ ਕਰੋ।
ਮਹਿਦ ਲਾਲਸਾ ਮਨ ਮੇ ਮੇਰੇ,
ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਲਾਲਸਾ ਹੈ, ਬਹੁਤ ਜ਼ਿਆਦਾ ਇੱਛਾ ਹੈ ਬਾਲਕ ਸਤਿਗੁਰਾਂ ਦੇ ਦਰਸ਼ਨ ਕਰਨ ਦੀ।
ਮਾਤ ਗਰਭ ਤੇ ਪਾਚਿਤ ਚਾਹੀ,
ਤੇ ਸਾਡੇ ਮਨ ਦੇ ਵਿੱਚ ਤਾਂ ਉਦੋਂ ਹੀ ਚਾਅ ਪੈਦਾ ਹੋ ਗਿਆ ਸੀ ਜਦੋਂ ਅਜੇ ਸਾਹਿਬਜ਼ਾਦਾ ਜੀ ਪ੍ਰਗਟ ਹੋਣੇ ਸਨ,
ਜਿਨਕੇ ਕਾਰਨ ਪਏ ਸ਼ਗਨ ਸ਼ੁਭ,
ਜਿਨ੍ਹਾਂ ਦੇ ਕਾਰਨ ਕਰਕੇ, ਜਿਨ੍ਹਾਂ ਦੇ ਵਾਸਤੇ ਉਸ ਵੇਲੇ ਸ਼ੁਭ ਸ਼ਗਨ ਪੈਦਾ ਹੋਏ। ਸਤਸੰਗਤ ਹੀ, ਗੁਰੂ ਘਰ ਦੇ ਵਿੱਚ ਲਗਨ ਅਤੇ ਸ਼ਗਨ ਨੂੰ ਕੋਈ ਮਾਨਤਾ ਨਹੀਂ, ਪਰ ਅਚਾਨਕ ਕੋਈ ਆਣ ਕਰਕੇ ਖੁਸ਼ੀ ਦਾ ਮਾਹੌਲ ਬਣ ਜਾਏ, ਅਚਾਨਕ ਆ ਕਰਕੇ ਉਹੋ ਜਿਹਾ ਸਮਾਂ ਆ ਕੇ ਪ੍ਰਾਪਤ ਹੋ ਜਾਏ ਜਿਹੜੇ ਸਮੇਂ ਨੂੰ ਵੇਖ ਕਰਕੇ ਬੜੀ ਭਾਰੀ ਖੁਸ਼ੀ ਹੋਵੇ, ਬਾਬਾ ਬੁੱਢਾ ਸਾਹਿਬ ਜੀ ਉਸ ਵੱਲ ਇਸ਼ਾਰਾ ਕਰ ਰਹੇ ਨੇ ਵੀ ਅਚਾਨਕ ਹੀ ਆਣ ਕਰਕੇ ਉਹ ਸਮਾਂ ਬਣ ਗਿਆ ਵੀ ਅਜੇ ਅਰਦਾਸ ਕਰਨ ਲੱਗੇ ਸਾਂ, ਅਜੇ ਬਚਨ ਕਰਨ ਲੱਗੇ ਸਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰ ਕੇ ਅਚਾਨਕ ਆਕਾਸ਼ ਦੇ ਵਿੱਚ ਬੱਦਲ ਆਏ, ਅਚਾਨਕ ਬਿਜਲੀ ਚਮਕੀ, ਅਚਾਨਕ ਸੋਵੀ ਸੋਹਣੀ ਹਵਾ ਆਣ ਕਰਕੇ ਰੁਮਕੀ, ਤੇ ਸ੍ਰੇਸ਼ਟ ਮਾਹੌਲ ਬਣ ਗਿਆ ਜਿਸ ਵੇਲੇ
ਪਿੱਖੇ ਅਚਾਨਕ ਮੈਂ ਬਿਸਮਾਏ,
ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਉਸ ਵੇਲੇ ਮੈਂ ਹੈਰਾਨ ਹੋ ਕਰਕੇ ਉਹ ਜਿਹਾ ਸ੍ਰੇਸ਼ਟ ਮਾਹੌਲ ਵੇਖਣਾ ਕੀਤਾ,
ਜਿਤ ਜਨਨੀ ਪਈ ਨਿਮਰਤਾ,
ਤੇ ਜਿਹਦੇ ਵਾਸਤੇ ਸਜਨਨੀ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਆ ਗਏ,
ਯਤਨ ਤੇ ਅਬ ਸੁਤ ਪਾਏ,
ਤੇ ਬਹੁਤ ਜ਼ਿਆਦਾ ਯਤਨ ਕਰਕੇ, ਬਹੁਤੀ ਨਿਮਰਤਾ ਧਾਰਨ ਕਰਕੇ ਗੁਰੂ ਘਰ ਦੇ ਵਿੱਚ ਐਸਾ ਪੁੱਤਰ ਪੈਦਾ ਹੋਇਆ ਹੈ।
ਅਰਜਨ ਕਹੇ ਤਾਏ ਹਕਾਰੀ,
ਉਸ ਵੇਲੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬੇਨਤੀ ਕੀਤੀ, ਮਹਾਰਾਜ ਛੇਵੇਂ ਸਤਿਗੁਰਾਂ ਦੇ ਦਰਸ਼ਨ ਕਰਾਓ, ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਾਈ ਨੂੰ ਆਪਣੇ ਪਾਸ ਸੱਦਣਾ ਕੀਤਾ ਹੈ।
ਇਹੋ ਬ੍ਰਿਧ ਕੋ ਸੰਗ ਸਦਾ,
ਉਸ ਵੇਲੇ ਉਸ ਸਤਿਕਾਰਯੋਗ ਦਾਈ ਨੂੰ ਕਹਿਣ ਲੱਗੇ, ਲਓ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਲੈ ਜਾਣਾ ਕਰੋ,
ਅੰਦਰ ਸਦਨ ਦਿਖਾਵੋ ਬਾਰਿਕ,
ਤੇ ਮਹਿਲਾਂ ਦੇ ਅੰਦਰ ਲੈ ਜਾਓ, ਘਰ ਦੇ ਅੰਦਰ ਲੈ ਜਾਓ, ਤੇ ਜੇ ਥਾਂ ਤੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ, ਉੱਥੇ ਜਾ ਕਰਕੇ ਦਰਸ਼ਨ ਕਰਵਾਉਣਾ ਕਰੋ।
ਗੁਰੂ ਨਾਨਕ ਨਾਮ ਉਚਾਰ
ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈਣਾ ਕਰੋ।
ਅਪਰ ਨਾ ਡਰ ਕਰੀਐ ਹਰ ਖਾਵੋ,
ਆਪਣੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਮੰਨਣਾ ਕਰੋ, ਸਗੋਂ ਮਨ ਦੇ ਵਿੱਚ ਖੁਸ਼ੀ ਕਰਨਾ ਕਰੋ।
ਰਾਛਕ ਜਿਸਕੇ ਸ੍ਰੀ ਕਰਤਾਰ
ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪੋ। ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਆਪ ਰੱਖਿਆ ਕਰਨ ਵਾਲੇ ਹਨ। ਇਸ ਤਰੀਕੇ ਨਾਲ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੀ ਇੱਛਾ ਹੋਵੇ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਆਪਣੇ ਸੁਭਾਏ ਮਾਣ ਮੁੱਖ ਤੋਂ ਬਚਨ ਕਰਨ,
ਇਸ ਆਗਿਆ ਕੇ ਅਨੁਸਾਰ
ਤੇ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਰਹਿਣਾ ਕਰੋ। ਜੋ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਨ, ਇਹਨਾਂ ਦੀ ਹਰ ਆਗਿਆ ਦੇ ਅੱਗੇ ਆਪਣਾ ਸੀਸ ਝੁਕਾਉਣਾ ਕਰੋ।
ਸੁਨ ਬ੍ਰਿਧ ਕੋਲੇ ਸੰਗ ਸਧਾਰੀ,
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ, ਗੁਰੂ ਕੇ ਹੁਕਮਾਂ ਨੂੰ ਸੁਣ ਕੇ, ਇਹ ਜਿਹੜੀ ਸਤਿਕਾਰਯੋਗ ਦਾਈ ਹੈ, ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕਰਕੇ ਅੰਦਰ ਨੂੰ ਤੁਰ ਪਈ ਹੈ।
ਬਿਠਾਇਓ ਆਸਨ ਡਾਰ,
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਿਹੜੇ ਦੇ ਵਿੱਚ ਸੋਹਣਾ ਆਸਨ ਵਿਛਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਕਾਰ ਦੇ ਨਾਲ ਬਿਠਾ ਦੇਣਾ ਕੀਤਾ।
ਗੰਗਾ ਕੋ ਗੁਰੂ ਹੁਕਮ ਸੁਣਾਇਓ,
ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮਾਤਾ ਗੰਗਾ ਜੀ ਨੂੰ ਬੜੇ ਪਿਆਰ ਦੇ ਨਾਲ ਸੁਣਾਉਣਾ ਕੀਤਾ ਹੈ।
ਹਰਖਤ ਹੋਏ ਕਰ ਲਿਓ ਕਰਤਾਰ,
ਉਸ ਵੇਲੇ ਖੁਸ਼ੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਹੁਕਮ ਨੂੰ ਮੰਨ ਕਰਕੇ ਹੱਥਾਂ ਦੇ ਵਿੱਚ ਬਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੈਣਾ ਕੀਤਾ ਹੈ।
ਬਾਲਕ ਤਿਨਕੋ ਮੈਂ ਨਿਤ ਦਾਸੀ,
ਮਾਤਾ ਗੰਗਾ ਜੀ ਕਹਿਣ ਲੱਗੇ, ਇਹ ਬਾਲਕ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਹੀ ਹੈ, ਇਹ ਤਾਂ ਉਹਨਾਂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋਇਆ, ਮੈਂ ਤਾਂ ਉਹਨਾਂ ਦੀ ਦਾਸੀ ਹੈ, ਉਹਨਾਂ ਦੀ ਸੇਵਕ ਹਾਂ।
ਕਹੇ ਸੋ ਕਰਹੋ ਬਹੀਨ ਵਿਚਾਰ,
ਜੋ ਬਾਬਾ ਬੁੱਢਾ ਸਾਹਿਬ ਜੀ ਹੁਕਮ ਕਰਨ, ਜੋ ਬਾਬਾ ਬੁੱਢਾ ਸਾਹਿਬ ਜੀ ਚਿੱਤ ਦੇ ਵਿੱਚ ਚਾਹੁਣ, ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਅਸੀਂ ਕਰਨ ਨੂੰ ਤਿਆਰ ਹਾਂ।
ਬੁੱਢੇ ਸਾਹਿਬ ਕੋ ਹਮ ਤੇ ਪ੍ਰਿਆ,
ਮਾਤਾ ਗੰਗਾ ਜੀ ਕਹਿਣ ਲੱਗੇ, ਇਹ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਪਿਆਰਾ ਹੈ, ਬਾਬਾ ਬੁੱਢਾ ਸਾਹਿਬ ਜੀ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਇਹਨਾਂ ਨੂੰ ਪਿਆਰ ਕਰਦੇ ਹਨ।
ਦਰਸੈ ਨਿਜ ਕਰਨਾ ਫਲ ਚਾਰ,
ਤੇ ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਹੀ ਬਹੁਤ ਵੱਡਾ ਭਾਰੀ ਫਲ ਹੈ।
ਹੱਥਨ ਪਾਠਿਤ ਕਰ ਸੁੰਦਰ ਸਿਸ,
ਉਸ ਵੇਲੇ ਇਉਂ ਬਚਨ ਬਲਾਸ ਕਰਦਿਆਂ ਹੋਇਆਂ ਹੱਥਾਂ ਦੇ ਉੱਪਰ ਬਾਲਕ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਲੈ ਲੈਣਾ ਕੀਤਾ ਹੈ।
ਕੋਲੇ ਦਰ ਲਿਓ ਲਿਆਈ ਧਾਏ,
ਤੇ ਉਸ ਵੇਲੇ ਘਰ ਦੇ ਵਿੱਚੋਂ ਉਹ ਬਾਲਕ ਸੱਚੇ ਪਾਤਸ਼ਾਹ ਨੂੰ ਲੈ ਕਰਕੇ ਦਾਈ ਬਾਹਰ ਲੈ ਆਈ ਹੈ।
ਉੱਠਿਓ ਤਿਆਗ ਬਿਰਧ ਆਸਨ,
ਤੇ ਜਿਸ ਵੇਲੇ ਦਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫੜ ਕੇ ਲੈ ਕੇ ਆ ਰਹੀ ਹੈ ਚੁੱਕ ਕਰਕੇ, ਤੇ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਵਜੋਂ ਖੜੇ ਹੋ ਗਏ ਨੇ, ਆਪਣੇ ਆਸਣ ਤੋਂ ਉੱਠ ਪਏ ਹਨ।
ਦੀਰਘ ਦਰਸ਼ਨ ਦਿਖ ਹਰ ਖਾਏ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੀਰਘ ਦਰਸ਼ਨ, ਵੱਡੇ ਦਰਸ਼ਨ ਕਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਮਨ ਦੇ ਵਿੱਚ ਬਹੁਤ ਖੁਸ਼ ਹੋਏ ਹਨ ਜੀ।
ਮਿਰਦਲ ਪਦ ਮਨੋ ਕੋਕਨਦ,
ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚਰਨ ਕਮਲੇ ਆ ਲਾਲ ਰੰਗ ਦੇ ਨੇ, ਤੇ ਕਵੀ ਜੀ ਕਹਿੰਦੇ ਨੇ ਮੰਨ ਲਓ ਜਿਵੇਂ ਕਮਲ ਖੜਿਆ ਹੁੰਦਾ ਨਾ ਕਮਲ ਦਾ ਫੁੱਲ, ਇਉਂ ਸਾਹਿਬਜ਼ਾਦਾ ਬਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਹਨ।
ਉਠਾਵਤ ਜਨ ਦਿਖਰਾਏ,
ਤੇ ਦਾਈ ਦੇ ਹੱਥ ਵਿੱਚ ਚੁੱਕੇ ਹੋਏ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਚਰਨਾਂ ਨੂੰ ਤਾਂ ਕਰ ਰਹੇ ਨੇ, ਮੰਨ ਲਓ ਇਉਂ ਕਰ ਰਹੇ ਨੇ ਜਿਵੇਂ ਸਾਹਿਬਜ਼ਾਦਾ ਸਤਿਗੁਰੂ ਜੀ ਆਪਣੇ ਚਰਨ ਕਮਲ ਵਿਖਾ ਰਹੇ ਹੋਣ।
ਬਹੁਤ ਪ੍ਰਸੰਨ ਹੇਰ ਗੁਰ ਅਰਜਨ,
ਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਵੇਖ ਵੇਖ ਕਰਕੇ ਬਹੁਤ ਜ਼ਿਆਦਾ ਇਉਂ ਪ੍ਰਸੰਨਤਾ ਦੇ ਵਿੱਚ ਆਉਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਜਿਸ ਵੇਲੇ ਦਰਸ਼ਨ ਕਰਨਾ ਕੀਤੇ ਬਾਲਕ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ,
ਦੋਹਰਾ ਬੰਦਨ ਕਰ ਦਰਸੇ ਗੁਰੂ,
ਉਸ ਵੇਲੇ ਨਮਸਕਾਰ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਕੀਤੇ ਹਨ।
ਕੇ ਵਧਿਓ ਆਨੰਦ,
ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਵੱਧ ਗਿਆ ਹੈ।
ਸੁਨਾਵਤ ਨਾਮ ਕਹੇ,
ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਅਜੇ ਨਾਮ ਰੱਖਣਾ, ਕਿਉਂਕਿ ਆਪਾਂ ਸਤਿਕਾਰ ਦੇ ਵਜੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈ ਰਹੇ ਹਾਂ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜਦੋਂ ਦਾਈ ਲੈ ਕੇ ਆ ਗਈ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਿਬਜ਼ਾਦਾ ਜੀ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਣਾ ਕੀਤਾ ਹੈ, ਨਮਸਕਾਰ ਕੀਤੀ ਹੈ। ਉਸ ਵੇਲੇ ਸਾਰਿਆਂ ਨੂੰ ਸੁਣਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨਾਮ ਰੱਖਣ ਲੱਗੇ ਹਨ,
ਨਾਮ ਕਹੇ ਸ਼ੁਭ ਸ੍ਰੀ ਹਰਗੋਬਿੰਦ।
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਾਹਿਬਜ਼ਾਦਾ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੋਏਗਾ। ਖਿਆਲ ਕਰਿਓ, ਬਾਬਾ ਬੁੱਢਾ ਸਾਹਿਬ ਜੀ ਹੀ ਬਚਨ ਕਰਨ ਵਾਲੇ ਨੇ, ਬਾਬਾ ਬੁੱਢਾ ਸਾਹਿਬ ਹੀ ਕਿਰਪਾ ਕਰਨ ਵਾਲੇ ਨੇ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਗੁਰੂ ਭਾਵਣੇ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਅਸੀਂ ਬਚਨ ਕੀਤਾ ਅਤੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ, ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਵੀ ਉਹ ਬਚਨ ਕੀਤਾ ਸੀ ਵੀ ਕਰਨ ਕਾਰਨ ਸਤਿਗੁਰੂ ਸਮਰੱਥ ਨੇ, ਸਿਰਫ ਮੈਨੂੰ ਤਾਂ ਵਡਿਆਈ ਦੇ ਰਹੇ ਨੇ, ਸਿੱਖ ਨੂੰ ਵਡਿਆਈ ਦੇ ਰਹੇ ਨੇ, ਸਾਰੇ ਕਾਰਜ ਆਪ ਕਰਨ ਵਾਲੇ ਨੇ, ਕਾਰਜ ਸਾਰੇ ਸਤਿਗੁਰਾਂ ਨੇ ਆਪ ਕਰਨੇ ਨੇ, ਪਰ ਸਿੱਖ ਨੂੰ ਸਿਰਫ ਵਿੱਚ ਵਡਿਆਈ ਦੇ ਰਹੇ ਨੇ। ਅਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਭਾਵਨਾ ਰੱਖਦੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ, ਬਚਨ ਕੀਤਾ ਆਪਣੇ ਹੱਥਾਂ ਵਿੱਚ ਫੜ ਕਰਕੇ, ਇਹ ਮੀਰੀ ਪੀਰੀ ਦੇ ਮਾਲਕ ਹੋਣਗੇ, ਇਹ ਗੁਰਤਾ ਗੱਦੀ ਦੇ ਛੇਵੇਂ ਵਾਰਸ ਹੋਣਗੇ, ਇਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੱਖਿਆ ਜਾਂਦਾ ਹੈ।
ਅਰਜਨ ਟਿਗ ਆਏ ਕੇ ਇਸ ਲਈ ਹਰ ਖਾਏ।
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨਾਮ ਰੱਖਿਆ, ਅਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲੇ ਆ ਕਰਕੇ ਖੁਸ਼ੀ ਦੇ ਨਾਲ ਆਗਿਆ ਲੈਣਾ ਕੀਤੀ ਹੈ।
ਥਲ ਗਮਨਿਓ ਬੀੜ ਕੋ ਸਤਨਾਮ ਲਿਵ ਲਾਏ।
ਤੇ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਦੇ ਵਿੱਚ ਲਿਵ ਜੁੜੀ ਹੋਈ ਹੈ, ਗੁਰੂ ਕੋਈ ਵਡਾਲੀ ਤੋਂ ਫਿਰ ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ ਪਾਸੇ ਆ ਗਏ ਨੇ, ਫਿਰ ਉੱਥੇ ਆ ਗਏ ਨੇ। ਸਾਧ ਸੰਗਤ ਜੀ, ਇਹ ਉਹ ਥਾਂ ਹੈ ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲਾ, ਜਦੋਂ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਲਵਾਈ। ਜਦੋਂ ਗੁਰੂ ਕਾ ਹੁਕਮ ਸੁਣਿਆ, ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਪਏਗਾ, ਫਿਰ ਗੁਰੂ ਕੇ ਦਰਸ਼ਨ ਹੋਣਗੇ। ਅਕਬਰ ਬਾਦਸ਼ਾਹ ਨੇ ਜਦੋਂ ਗੁਰੂ ਕੇ ਲੰਗਰ ਵਿੱਚੋਂ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਪ੍ਰਸ਼ਾਦਾ ਛਕਿਆ, ਸਾਰਿਆਂ ਉੱਚਿਆਂ ਨੀਵਿਆਂ ਨੂੰ ਛੋਟਿਆਂ ਵੱਡਿਆਂ ਨੂੰ ਇੱਕ ਪੰਗਤ ਵਿੱਚ ਪ੍ਰਸ਼ਾਦਾ ਛਕਦਿਆਂ ਜਿਸ ਵੇਲੇ ਵੇਖਿਆ, ਅਤੇ ਬਿਨਾਂ ਵਿਤਕਰੇ ਤੋਂ, ਅਤੇ ਜਦੋਂ ਸਾਰਿਆਂ ਨੂੰ ਇੱਕ ਰਸ ਪ੍ਰਸ਼ਾਦਾ ਵਰਤਦਾ ਹੋਇਆ ਵੇਖਿਆ, ਅਤੇ ਅਕਬਰ ਬਾਦਸ਼ਾਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਸਤਿਗੁਰਾਂ ਦੇ ਦਰਸ਼ਨ ਕੀਤੇ, ਮਨ ਗਦਗਦ ਹੋ ਗਿਆ। ਅਤੇ ਜਦੋਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਵੇਖਿਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਓਗਰਾ ਛਕਦੇ ਨੇ, ਥੋੜ੍ਹਾ ਜਿਹਾ ਉਹ ਪ੍ਰਸ਼ਾਦ ਛਕਦੇ ਨੇ ਬਿਨਾਂ ਲੂਣ ਤੋਂ, ਬਿਨਾਂ ਕਿਸੇ ਰਸ ਤੋਂ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਮੰਗ ਕਰਕੇ ਉਹ ਸਾਗ ਲਿਆ। ਅਤੇ ਜਿਸ ਵੇਲੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਦੋ ਬੁਰਕੀਆਂ ਉਹ ਸਾਗ ਦਿੱਤਾ, ਅਕਬਰ ਬਾਦਸ਼ਾਹ ਨੂੰ ਉਹ ਰਸ ਆਇਆ ਜਿਹੜਾ ਕਦੀ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਨਹੀਂ ਸੀ ਆਇਆ। ਬੜੇ ਮਨ ਦੇ ਵਿੱਚ ਖੁਸ਼ੀ ਆਈ, ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਗੁਰੂ ਘਰ ਵਾਸਤੇ ਕੁਛ ਭੇਟਾ ਦੇਣਾ ਚਾਹੁੰਦਾ, ਗੁਰੂ ਕੇ ਲੰਗਰ ਵਾਸਤੇ ਕੁਛ ਭੇਟਾ ਕਰਨੀ ਚਾਹੁੰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਸਾਰਾ ਲੰਗਰ ਗੁਰੂ ਦੀਆਂ ਸੰਗਤਾਂ ਦੀ ਕਿਰਤ ਕਮਾਈ ਦੇ ਨਾਲ ਚੱਲਦਾ ਹੈ, ਜਿਹੜੀਆਂ ਸੰਗਤਾਂ ਆਨਾ ਆਨਾ ਦੋ ਦੋ ਆਨੇ ਭੇਟਾ ਕਰਦੀਆਂ ਨੇ, ਕੋਈ ਸੇਰ ਆਟਾ ਕੋਈ ਦੋ ਸੇਰ ਆਟਾ ਲਿਆ ਕਰਕੇ ਚੜ੍ਹਾਉਂਦੀਆਂ ਨੇ, ਆਪੋ ਆਪਣੀ ਮਨ ਦੀ ਸ਼ਰਧਾ ਦੇ ਨਾਲ ਸੰਗਤਾਂ ਜੋ ਭੇਟਾ ਕਰਦੀਆਂ ਨੇ, ਗੁਰੂ ਕਾ ਲੰਗਰ ਗੁਰੂ ਦੀਆਂ ਸੰਗਤਾਂ ਦੀਆਂ ਭੇਟਾਵਾਂ ਦੇ ਨਾਲ ਚੱਲਦਾ ਹੈ, ਸ਼ਰਧਾ ਦੇ ਨਾਲ ਚੱਲਦਾ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ ਕੁਛ ਪਿੰਡਾਂ ਦਾ ਪਟਾ ਤੁਹਾਨੂੰ ਅਰਪਣ ਕਰਨਾ ਚਾਹੁੰਦਾ, ਕੋਈ ਜ਼ਮੀਨ ਅਰਪਣ ਕਰਨਾ ਚਾਹੁੰਦਾ, ਉਹਦੇ ਵਿੱਚ ਖੇਤੀ ਹੋਵੇ, ਗੁਰੂ ਕਾ ਲੰਗਰ ਚੱਲੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਨਹੀਂ, ਅੰਗੀਕਾਰ ਨਹੀਂ ਹੈ ਮਹਾਰਾਜ ਜੀ, ਤੁਸੀਂ ਨਹੀਂ ਨਾ ਗੁਰੂ ਘਰ ਵਾਸਤੇ ਲੈਣਾ, ਅਤੇ ਬੀਬੀ ਭਾਨੀ ਸੱਚੇ ਪਾਤਸ਼ਾਹ ਤੁਹਾਡੀ ਸਹਿਜਾਦੀ ਤੁਹਾਡੀ ਬੇਟੀ, ਉਹਨੂੰ ਮੈਂ ਆਪਣੀ ਬੇਟੀ ਜਾਣ ਕਰਕੇ ਉਹਦੀ ਝੋਲੀ ਦੇ ਵਿੱਚ ਮੈਂ ਦਾਜ ਵਰੋਂ ਉਹਦੀ ਭੇਟਾ ਵਜੋਂ ਮੈਂ 84 ਪਿੰਡਾਂ ਦਾ ਪਟਾ ਲਿਖ ਕੇ ਪਾਉਣਾ, ਅਤੇ 84 ਪਿੰਡਾਂ ਦਾ ਪਟਾ ਲਿਖ ਕੇ ਅਕਬਰ ਬਾਦਸ਼ਾਹ ਨੇ ਬੀਬੀ ਭਾਨੀ ਦੀ ਝੋਲੀ ਵਿੱਚ ਪਾ ਦਿੱਤਾ। ਇਹ 84 ਪਿੰਡਾਂ ਦਾ ਮਾਮਲਾ ਬੀਬੀ ਭਾਨੀ ਦੇ ਕੋਲ ਆਇਆ ਕਰੇਗਾ, ਇਹ 84 ਪਿੰਡਾਂ ਦੀ ਜਿੰਨੀ ਆਮਦਨ ਹੋਏਗੀ ਇਹ ਬੀਬੀ ਭਾਨੀ ਦੇ ਕੋਲ ਆਇਆ ਕਰੇਗੀ। ਅਤੇ ਸਾਧ ਸੰਗਤ ਜੀ, ਉਸ 84 ਪਿੰਡਾਂ ਦੇ ਪਟੇ ਦੇ ਵਿੱਚੋਂ ਇਹ ਝਬਾਲ ਦਾ ਜਿਹੜਾ ਪ੍ਰਗਣਾ ਸੀ, ਇੱਥੇ ਵਾਹੀਯੋਗ ਜ਼ਮੀਨ ਸੀ, ਅਤੇ ਉਹ ਜਿੱਥੇ ਵਾਹੀਯੋਗ ਜ਼ਮੀਨ ਸੀ ਉੱਥੇ ਬਾਬਾ ਬੁੱਢਾ ਸਾਹਿਬ ਜੀ ਰਹਿ ਕਰਕੇ ਗੁਰੂ ਕੀ ਜ਼ਮੀਨ ਵਾਹੁੰਦੇ ਸੀ। ਅੱਜ ਵੀ ਉਹਨਾਂ ਇਲਾਕੇ ਦੇ ਪਿੰਡਾਂ ਵਿੱਚੋਂ ਗੰਡੀ ਪਿੰਡ ਸਰਾਂ ਨਾਂ ਦਾ ਇੱਕ ਪਿੰਡ ਹੈ ਝਬਾਲ ਦੇ ਲਾਗੇ, ਹੋਰ ਵੀ ਲਾਗੇ ਲਾਗੇ ਜਿੰਨੇ ਪਿੰਡ ਨੇ, ਅਜੇ ਤੱਕ ਕਈ ਲੋਕ ਉਹਦਾ ਮਾਲੀਆ ਅੰਮ੍ਰਿਤਸਰ ਸਾਹਿਬ ਆ ਕੇ ਦੇ ਕੇ ਜਾਂਦੇ ਨੇ। ਪੁਰਾਤਨ ਸਮੇਂ ਤੋਂ ਉਹਦਾ ਮਾਲੀਆ ਸੰਗਤਾਂ ਤਾਰਦੀਆਂ ਸੀ। ਜਿਹੜੇ ਜਿਹੜੇ ਲੋਕ ਵਾਹੁੰਦੇ ਸੀ ਜ਼ਮੀਨ ਨੂੰ, ਉਹ ਜ਼ਮੀਨਾਂ ਦੇ ਮਾਲਕ ਲੋਕ ਗੁਰੂ ਘਰ ਦੇ ਵਿੱਚ ਮਾਮਲਾ ਤਾਰਦੇ ਸੀ। ਅੱਜ ਵੀ ਉਸ ਇਲਾਕੇ ਦੀਆਂ ਸੰਗਤਾਂ ਜਿਹੜੇ ਗੁਰੂ ਕੀ ਜ਼ਮੀਨ ਵਾਹੁੰਦੀਆਂ ਨੇ, ਉਹ ਮਾਮਲਾ ਪੈਲੀ ਦਾ ਅੰਮ੍ਰਿਤਸਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਾ ਕੇ ਜਾਂਦੀਆਂ ਨੇ। ਅਤੇ ਜਿਹੜੇ ਜਿਹੜੇ ਪਰਿਵਾਰ ਉਹ ਗੁਰੂ ਕੀ ਪੈਲੀ ਵਾਹੁੰਦੇ ਸੀ, ਜ਼ਮੀਨ ਵਾਹੁੰਦੇ ਸੀ, ਉਹਨਾਂ ਨੂੰ ਗੁਰੂ ਕੇ ਜ਼ਿਮੀਂਦਾਰ ਕਿਹਾ ਜਾਂਦਾ ਸੀ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਸਾਰਿਆਂ ਦੇ ਰਖਵਾਲੇ ਸੀ, ਉਹਨਾਂ ਦੇ ਮੁਖੀ ਸੀ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਰੰਧਾਵਿਆਂ ਦੀ ਕੁੱਲ ਤੋਂ ਆਪਣੀ ਕੁੱਲ ਦੇ ਵਿੱਚੋਂ ਕਈ ਜ਼ਿਮੀਂਦਾਰ ਲਿਆ ਕਰਕੇ ਛਿਆਟਾ ਸਾਹਿਬ ਦੇ ਲਾਗੇ ਲਾਗੇ, ਵਡਾਲੀ ਦੇ ਲਾਗੇ ਲਾਗੇ, ਜਿੰਨੀ ਗੁਰੂ ਕੀ ਜ਼ਮੀਨ ਸੀ ਉਹਦੇ ਵਿੱਚ ਲਿਆ ਕਰਕੇ ਬਿਠਾਏ। ਅਤੇ ਉਹਨਾਂ ਨੇ ਗੁਰੂ ਘਰ ਦੀ ਪੈਲੀ ਨੂੰ ਆਬਾਦ ਕੀਤਾ। ਅਤੇ ਉਹ ਗੁਰੂ ਘਰ ਦੀ ਜ਼ਮੀਨ ਜਿਹੜੀ ਸੀ ਝਬਾਲ ਦੇ ਇਲਾਕੇ ਵਿੱਚ ਅਤੇ ਲਾਗੇ ਲਾਗੇ ਹੋਰ ਪਿੰਡਾਂ ਦੇ ਵਿੱਚ ਉਦੋਂ ਵੀ ਵਗਦੀ ਸੀ ਅਤੇ ਅੱਜ ਵੀ ਵਗਦੀ ਹੈ। ਅਤੇ ਉਹ ਜ਼ਮੀਨ ਦੇ ਰਖਵਾਲੇ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਦੇ ਵਿੱਚ ਰਹਿੰਦੇ ਨੇ। ਬੀੜ ਦਾ ਅਖਰੀ ਅਰਥ ਵੈਸੇ ਜੰਗਲ ਹੁੰਦਾ ਹੈ। ਅਤੇ ਬੀੜ ਦਾ ਉਹ ਜਿੰਨਾ ਸਮੁੱਚਾ ਇਲਾਕਾ ਸੀ, ਉਸ ਇਲਾਕੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਰਹਿ ਕੇ ਸੇਵਾ ਕਮਾਉਂਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਫਿਰ ਬੀੜ ਸਾਹਿਬ ਵਾਲੇ ਅਸਥਾਨ ਤੇ ਚਲੇ ਗਏ ਹਨ।
ਨਿਕਟ ਨਿਕਟ ਜੇ ਗ੍ਰਾਮ ਹੈ,
ਉਸ ਵੇਲੇ ਵਡਾਲੀ ਸਾਹਿਬ ਦੇ ਲਾਗੇ ਲਾਗੇ, ਅੰਮ੍ਰਿਤਸਰ ਸਾਹਿਬ ਦੇ ਲਾਗੇ ਲਾਗੇ ਜਿੰਨੇ ਪਿੰਡ ਹਨ,
ਸਭਨ ਸੁਣੀ ਸੁਧ ਕਾਨ,
ਉਸ ਵੇਲੇ ਸਾਰਿਆਂ ਨੇ ਆਪਣੇ ਕੰਨਾਂ ਦੇ ਵਿੱਚ ਇਹ ਖਬਰ ਸੁਣਨਾ ਕੀਤੀ ਹੈ।
ਮੰਗਤ ਗਨ ਸੰਗਤ ਤਵੈ,
ਉਸ ਵੇਲੇ ਬਹੁਤ ਜ਼ਿਆਦਾ ਮੰਗਤੇ, ਬਹੁਤ ਜ਼ਿਆਦਾ ਜਿਹੜੇ ਲੋੜਵੰਦ ਹਨ,
ਦੇਤ ਵਧਾਈ ਆਨ,
ਉਹਨਾਂ ਨੇ ਆਣ ਆਣ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਗੁਰੂ ਕੀ ਵਡਾਲੀ ਦੇ ਵਿੱਚ ਆਣ ਕਰਕੇ ਵਧਾਈਆਂ ਦੇਣਾ ਕੀਤੀਆਂ ਹਨ।
ਬਹੁਤ ਪ੍ਰਸੰਨ ਹੇਰ ਗੁਰੂ ਅਰਜਨ,
ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਵੇਖ ਕਰਕੇ, ਉਹਨਾਂ ਅਤਿਥੀਆਂ ਨੂੰ, ਲੋੜਵੰਦਾਂ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ।
ਧਨ ਪਾਏ ਸੋ ਜਾਏ,
ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਮਨ ਬਾਸ਼ਤ ਧਨ ਦਿੰਦੇ ਨੇ। ਜਿਹੜਾ ਕਿ ਜਿਹਨੇ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਧਨ ਦੀ ਲੋੜ ਹੈ, ਉਹਨੂੰ ਧਨ ਦੇ ਦਿੱਤਾ। ਜੇ ਕਿਸੇ ਨੇ ਕਿਹਾ ਮਹਾਰਾਜ ਬਸਤਰ ਨਹੀਂ, ਬਸਤਰ ਚਾਹੀਦੇ, ਉਹਨਾਂ ਨੂੰ ਬਸਤਰ ਦੇ ਦਿੱਤੇ। ਜੇ ਕਿਸੇ ਨੇ ਅੰਨ ਦਾਣਾ ਮੰਗਿਆ, ਮਹਾਰਾਜ ਘਰ ਦੇ ਵਿੱਚ ਪ੍ਰਸ਼ਾਦਾ ਪਕਾਉਣ ਨੂੰ ਅੰਨ ਦਾਣਾ ਨਹੀਂ, ਤੇ ਉਹਨੂੰ ਗੁਰੂ ਘਰ ਦੇ ਵਿੱਚੋਂ ਅੰਨ ਦਾਣਾ ਦੇ ਦੇਣਾ ਕੀਤਾ ਹੈ।
ਆਦਿਕ ਉਤਸਵ ਅਤ ਵਰਧਤ,
ਇਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ, ਗੁਰੂ ਕੀ ਵਡਾਲੀ ਵਿੱਚ ਬਹੁਤ ਜ਼ਿਆਦਾ ਵਧਾਈਆਂ ਹੋ ਰਹੀਆਂ ਨੇ, ਉਤਸ਼ਾਹ ਵੱਧ ਰਿਹਾ ਹੈ।
ਸੇਵਕ ਸਿੱਖ ਰਹੇ ਹਰ ਖਾਏ,
ਤੇ ਬਹੁਤ ਜ਼ਿਆਦਾ ਸਿੱਖ ਸੇਵਕ ਵੇਖ ਵੇਖ ਕਰਕੇ ਖੁਸ਼ੀਆਂ ਮਨਾ ਰਹੇ ਹਨ ਜੀ।
ਜਿਤ ਕਿਤ ਪੂਰਨ ਮੋਦ ਮਹਾ ਚਿਤ,
ਤੇ ਜਿੱਧਰ ਕਿੱਧਰ ਵੀ ਵੇਖ ਲਓ, ਜਿਹੜੇ ਸਿੱਖ ਦਾ ਚਿਹਰਾ ਵੇਖ ਲਓ, ਉਹਦਾ ਹੀ ਚਿਹਰਾ ਖਿੜਿਆ ਹੋਇਆ ਹੈ, ਉਹਦਾ ਹੀ ਚਿਹਰਾ ਖੁਸ਼ੀ ਦੇ ਵਿੱਚ ਹੈ ਵੀ ਗੁਰਤਾ ਗੱਦੀ ਦੇ ਛੇਵੇਂ ਮਾਲਕ ਸਤਿਗੁਰਾਂ ਦਾ ਅਵਤਾਰ ਹੋਇਆ ਹੈ।
ਸ਼ਬਦ ਪਦ ਗੁਰੂ ਮਨਾਏ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰ ਕਰਕੇ ਗੁਰੂ ਕੀ ਬਾਣੀ ਦੇ ਸ਼ਬਦ ਸਿੱਖ ਸੰਗਤਾਂ ਆਪਸ ਵਿੱਚ ਦੀ ਮਿਲ ਕੇ ਪੜ੍ਹਦੀਆਂ ਹਨ।
ਨਰ ਨਾਰ ਸ਼ਿੰਗਾਰ ਤਾਰ,
ਇਸ ਤਰੀਕੇ ਨਾਲ ਬਹੁਤ ਜ਼ਿਆਦਾ ਮਨੁੱਖ ਤੇ ਇਸਤਰੀਆਂ ਸੋਹਣੇ ਸੋਹਣੇ ਕੱਪੜੇ ਆਪਣੇ ਤਨ ਤੇ ਪਹਿਰ ਕਰਕੇ
ਕਰ ਮਿਲੇ ਵਡਾਲੀ ਮੈਂ ਸੁਖ ਸਮਦਾਏ,
ਉਸ ਵੇਲੇ ਸਾਰੀਆਂ ਸਿੱਖ ਸੰਗਤਾਂ ਗੁਰੂ ਕੀ ਵਡਾਲੀ ਦੇ ਵਿੱਚ ਆਣ ਕਰਕੇ ਮਿਲ ਰਹੀਆਂ ਹਨ।
ਅਲਪ ਉਤਸਵ ਅਤ ਵਰਧੋ,
ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪਿੰਡ ਤਾਂ ਸੀ ਛੋਟਾ ਜਿਹਾ ਵਡਾਲੀ, ਪਰ ਉਤਸ਼ਾਹ ਇੰਨਾ ਜ਼ਿਆਦਾ ਵੱਡਾ ਹੋ ਗਿਆ ਵੀ ਉਸ ਨਗਰ ਦੇ ਵਿੱਚ ਉਤਸ਼ਾਹ ਮਿਉਂਦਾ ਨਹੀਂ, ਉਸ ਨਗਰ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਪੂਰਾ ਨਹੀਂ ਹੁੰਦਾ, ਉਛਲ ਉਛਲ ਕੇ ਬਾਹਰ ਆ ਰਿਹਾ ਹੈ। ਇਸ ਤਰੀਕੇ ਨਾਲ ਬਹੁਤ ਜ਼ਿਆਦਾ ਉਤਸ਼ਾਹ ਦਾ ਵਿਸਥਾਰ ਹੋ ਗਿਆ। ਕਵੀ ਜੀ ਕਹਿੰਦੇ ਨੇ ਕਿੱਥੋਂ ਅਲੱਗ ਇਹਨੂੰ ਵਰਣਨ ਕਰਨਾ ਕਰੀਏ,
ਰਾਮ ਨਗਰ ਮੈਂ ਸੁਣ ਸਿੱਖ ਸੇਵਕ,
ਇਸ ਤਰੀਕੇ ਨਾਲ ਬਹੁਤ ਜ਼ਿਆਦਾ ਛੋਟੇ ਪਿੰਡਾਂ ਵਿੱਚ, ਨਗਰ ਵੱਡੇ ਸ਼ਹਿਰਾਂ ਕਸਬਿਆਂ ਦੇ ਵਿੱਚ ਸਿੱਖਾਂ ਸੇਵਕਾਂ ਨੇ ਜਦੋਂ ਸੁਣਨਾ ਕੀਤਾ,
ਮਿਲ ਮਿਲ ਕਰੇ ਮੰਗਲਾ ਚਾਰ,
ਤੇ ਮਿਲ ਮਿਲ ਕੇ ਸੰਗਤਾਂ ਆਪਸ ਵਿੱਚ ਦੀ ਮੰਗਲਾ ਚਾਰ ਕਰਦੀਆਂ ਨੇ, ਵਧਾਈ ਦਿੰਦੀਆਂ ਹਨ।
ਕੀ ਦਾਸੀ ਸੁਣਤਾਈ,
ਉਸ ਵੇਲੇ ਜਦੋਂ ਸੰਗਤਾਂ ਦੇ ਕੋਲੋਂ ਸੁਣਿਆ ਸਾਹਿਬਜ਼ਾਦਾ ਜੀ ਦਾ ਅਵਤਾਰ ਤੇ ਪ੍ਰਿਥੀ ਚੰਦ ਦੀ ਦਾਸੀ ਨੇ ਸੁਣ ਕਰਕੇ ਐਨ ਘਰ ਨੂੰ ਦੌੜੀ ਹੈ।
ਕਰਮ ਹੋ ਨਿਕਟੋ ਚਾਰ
ਤੇ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਦੇ ਕੋਲੇ ਜਾ ਕਰਕੇ ਇਉਂ ਕਹਿਣਾ ਕੀਤਾ ਹੈ।
ਗੁਰੂ ਅਰਜਨ ਕੇ ਜਨਮਿਓ ਨੰਦਨ
ਕਹਿਣ ਲੱਗੀ, ਹੇ ਨਕਰਮੋ ਸੋਨਾ ਕਰ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹਨ।
ਕਹੇ ਹੋਏ ਰਹੋ ਜੈਕਾਰ
ਤੇ ਜਿੱਥੇ ਕਿੱਥੇ ਵੀ ਬੜੀ ਜੈ ਜੈਕਾਰ ਹੋ ਰਹੀ ਹੈ, ਸੰਗਤਾਂ ਬੜੀਆਂ ਖੁਸ਼ੀਆਂ ਮਨਾ ਰਹੀਆਂ ਹਨ।
ਓਕ ਬਹੀਨ ਰੋਕ ਜੇ
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਘਰ ਬਿਨਾਂ ਰੋਕਣ ਤੋਂ ਜਿਹੜੇ ਗਏ ਹਨ,
ਲੋਕਣ ਸੋ ਕਹੇ ਬੈਨ
ਤੇ ਜਿਹੜੇ ਸਿੱਖ ਸੇਵਕ ਅੰਦਰ ਜਾ ਕਰਕੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਕੇ ਆਏ ਨੇ, ਉਹਨਾਂ ਨੇ ਬਾਹਰ ਆ ਕੇ ਇਹ ਬਚਨ ਦੱਸਣਾ ਕੀਤਾ ਹੈ।
ਮੰਦਰ ਕੇ ਅੰਦਰ ਸਸ ਸੁੰਦਰ
ਤੇ ਮੰਦਰ ਦੇ ਅੰਦਰ ਮਹਿਲਾਂ ਦੇ ਅੰਦਰ ਸੋਹਣਾ ਬਾਲਕ ਜਿਹੜਾ ਹੈ,
ਦੇਖਤ ਰਹੀ ਨਾ ਤ੍ਰਿਪਤ ਹੈ ਨਾ,
ਤੇ ਬਹੁਤ ਜ਼ਿਆਦੀਆਂ ਮਾਈਆਂ ਬੀਬੀਆਂ ਬਾਲਕ ਦੇ ਦਰਸ਼ਨ ਕਰਕੇ ਆਈਆਂ ਨੇ ਤੇ ਉਹ ਆੜ ਕਰਕੇ ਦੱਸਦੀਆਂ ਨੇ ਵੀ ਬੱਚਾ ਇੰਨਾ ਸੁੰਦਰ ਹੈ ਵੀ ਵੇਖ ਵੇਖ ਕਰਕੇ ਅੱਖਾਂ ਰੱਜਦੀਆਂ ਨਹੀਂ ਹਨ।
ਅਦਕ ਸਰਾਹਤ ਰਿਦਾ ਮਹਤ
ਤੇ ਬਹੁਤ ਜ਼ਿਆਦਾ ਹਿਰਦੇ ਦੇ ਉਤਸ਼ਾਹ ਕਰਕੇ ਉਹ ਮਾਈਆਂ ਬੀਬੀਆਂ ਉਤਸ਼ਾਹ ਦੇ ਨਾਲ ਸਲਾਹਤਾ ਕਰ ਰਹੀਆਂ ਹਨ।
ਚਿਤ ਹਿਤ ਤੇ ਬਿਸ਼ਰੈ ਨਾ
ਇਹ ਤਰੀਕੇ ਨਾਲ ਕਹਿੰਦੀਆਂ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਿਛੜਨ ਨੂੰ ਚਿੱਤ ਨਹੀਂ ਸੀ ਕਰਦਾ, ਪਾਸੇ ਜਾਣ ਨੂੰ ਦੂਰ ਜਾਣ ਨੂੰ ਚਿੱਤ ਨਹੀਂ ਸੀ ਕਰਦਾ। ਕਾਲੀ ਪਿੰਡ ਦੇ ਵਿੱਚ ਬਹੁਤ ਜ਼ਿਆਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਤਰੀਕੇ ਨਾਲ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੇਣ ਲੈਣ ਹੋ ਰਿਹਾ ਹੈ, ਭਾਵ ਸੰਗਤਾਂ ਭੇਟਾਂ ਕਰ ਰਹੀਆਂ ਨੇ ਤੇ ਸਤਿਗੁਰੂ ਲੋੜਵੰਦਾਂ ਨੂੰ ਵੰਡੀ ਜਾ ਰਹੇ ਹਨ।
ਸੰਗਤ ਉਤਸ਼ਾਹਤ ਗਮਨਤ
ਇਸ ਤਰੀਕੇ ਨਾਲ ਬਹੁਤ ਜ਼ਿਆਦੀਆਂ ਸੰਗਤਾਂ ਉਤਸ਼ਾਹ ਦੇ ਸਮੇਤ ਹੋ ਕਰਕੇ ਗੁਰੂ ਘਰ ਨੂੰ ਜਾ ਰਹੀਆਂ ਹਨ।
ਗੁਰੂ ਅਰਜਨ ਕੇ ਜਾਏ
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲਾਂ ਦੇ ਵਿੱਚ ਜਾ ਕਰਕੇ
ਪ੍ਰਤੀ ਅਧਿਕ ਪ੍ਰਤਾਪ ਵਧਤ ਤਿੰਨ
ਤੇ ਬਹੁਤ ਜ਼ਿਆਦਾ ਹਰ ਰੋਜ਼ ਹੀ ਨਵੇਂ ਤੋਂ ਨਵਾਂ ਉਤਸ਼ਾਹ ਹੁੰਦਾ ਹੈ ਤੇ ਤੇਜ ਪ੍ਰਤਾਪ ਵੱਧਦਾ ਜਾ ਰਿਹਾ ਹੈ। ਤੇ ਇਸ ਤਰੀਕੇ ਨਾਲ ਅਣਗਿਣਤ ਹੀ ਧੰਨ ਸੰਗਤਾਂ ਭੇਟਾ ਕਰ ਰਹੀਆਂ ਨੇ, ਗੁਰੂ ਘਰ ਦਾ ਜਸ ਕਰ ਰਹੀਆਂ ਹਨ ਜੀ।
ਰਾਮਦਾਸਪੁਰ ਜਬ
ਤੇ ਜਦੋਂ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਦਾਸਪੁਰ ਤੋਂ ਭਾਵ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਚਲੇ ਗਏ ਹਨ,
ਭਏ ਨਾ ਘੱਟ ਐਸ਼ਵਰਜ ਵਧਾਏ
ਤੇ ਉਹ ਕਿਸੇ ਤਰ੍ਹਾਂ ਘਟੇ ਨਹੀਂ, ਉਹਨਾਂ ਦਾ ਤੇਜ ਪ੍ਰਤਾਪ ਕਿਸੇ ਤਰੀਕੇ ਨਾਲ ਘਟਿਆ ਨਹੀਂ ਹੈ, ਸਗੋਂ ਉਹਨਾਂ ਦੇ ਘਰ ਦੇ ਵਿੱਚ ਬਹੁਤੇ ਪਦਾਰਥ ਸੰਗਤਾਂ ਨੇ ਭੇਟਾ ਕਰਨੇ ਕੀਤੇ ਹਨ। ਇਹ ਕਰਮੋ ਤੁਹਾਡੇ ਘਰ ਦੇ ਵਿੱਚ ਤਾਂ ਥੋੜੇ ਜਿਹੇ ਲੋਕ ਆਉਂਦੇ ਨੇ, ਇੱਧਰ ਨੂੰ ਤਾਂ ਕੋਈ ਮੂੰਹ ਨਹੀਂ ਕਰਦਾ ਹੈ, ਤੇ ਤੁਹਾਡੇ ਘਰ ਦੇ ਵਿੱਚ ਭੇਟਾ ਕੀ ਆਉਣੀ ਹੈ ਜਦੋਂ ਬੰਦੇ ਹੀ ਥੋੜੇ ਜਿਹੇ ਆਉਂਦੇ ਨੇ ਤੁਹਾਨੂੰ ਮੱਥਾ ਟੇਕਣ ਵਾਸਤੇ, ਤੇ ਭੇਟਾਵਾਂ ਤੁਹਾਨੂੰ ਕਿਸੇ ਨੇ ਕੀ ਅਰਪਣ ਕਰਨੀਆਂ ਹਨ।
ਨਾਲ ਕਿਉਂ ਰਿਦੋ ਦਾਸੀ ਤੇ ਸੁਣ ਕਰ
ਤੇ ਜਦੋਂ ਦਾਸੀ ਨੇ ਐਨ ਪੂਰੀਆਂ ਗੱਲਾਂ ਬਾਤਾਂ ਦੱਸੀਆਂ ਨਾ ਗੁਰੂ ਘਰ ਦੀਆਂ ਸੰਗਤਾਂ ਕੋਲੋਂ ਸੁਣ ਕੇ, ਤੇ ਬੀਬੀ ਕਰਮੋ ਦਾ ਹਿਰਦਾ ਜਿਹੜਾ ਪਾਟ ਗਿਆ ਹੈ, ਬਹੁਤ ਜ਼ਿਆਦਾ ਮਨ ਦੇ ਵਿੱਚ ਉਹਨੇ ਰੋਸ ਕਰਨਾ ਕੀਤਾ ਹੈ।
ਮਨੋ ਸਰਪ ਨੇ ਦੱਸੀ ਦੁਖੰਤ
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਰਮੋ ਤਾਂ ਇਉਂ ਗਸ਼ ਖਾ ਕਰਕੇ ਡਿੱਗ ਪਈ, ਮੰਨ ਲਓ ਕਿਸੇ ਜ਼ਹਿਰੀਲੇ ਫਨੀਅਰ ਨਾਗ ਨੇ ਸੱਪ ਨੇ ਡੰਗ ਮਾਰ ਦਿੱਤਾ ਹੋਵੇ।
ਤੀਰੀ ਪਰੀ ਧੀਰ ਔਰ ਹਰ ਕਰ
ਉਸ ਵੇਲੇ ਮੂੰਹ ਪੀਲਾ ਪੈ ਗਿਆ ਹੈ, ਰੰਗ ਪੀਲਾ ਹੋ ਗਿਆ ਤੇ ਧੀਰਜ ਖਤਮ ਕਰ ਦੇਣਾ ਕੀਤੀ ਹੈ।
ਹੋਏ ਭੈ ਭੀਤ ਸ਼ਰੀਕ ਬਦੰਤ
ਤੇ ਉਸ ਵੇਲੇ ਮਨ ਦੇ ਵਿੱਚ ਬਹੁਤ ਜ਼ਿਆਦਾ ਭੈ ਭੀਤ ਹੋ ਰਹੀ ਹੈ ਵੀ ਸਾਡੇ ਤਾਂ ਸ਼ਰੀਕ ਵੱਧ ਗਏ ਨੇ, ਸਾਡੇ ਸ਼ਰੀਕ ਜਿਹੜੇ ਹੈ ਉਹਨਾਂ ਦੇ ਘਰ ਵਿੱਚ ਸਾਹਿਬਜ਼ਾਦਾ ਪ੍ਰਗਟ ਹੋ ਗਿਆ ਤੇ ਉਹ ਵੱਧ ਗਏ ਹਨ।
ਭਇਓ ਜਾਤ ਚਿਤ ਚਿੰਤਾ ਸਲਤਾ
ਉਸ ਵੇਲੇ ਬੀਬੀ ਕਰਮੋ ਚਿੱਤ ਦੇ ਵਿੱਚ ਇੰਨੀ ਜ਼ਿਆਦਾ ਚਿੰਤਾ ਆ ਗਈ ਹੈ, ਮੰਨ ਲਓ ਚਿੰਤਾ ਦੀ ਨਦੀ ਦੇ ਵਿੱਚ ਹੀ ਰੁੜੀ ਜਾ ਰਹੀ ਹੈ।
ਖਾਣ ਪਾਣ ਕੁਛ ਤਨਕ ਕਰੰਤ
ਤੇ ਖਾਣਾ ਪੀਣਾ ਭੁੱਲ ਗਿਆ, ਦਾਸੀ ਨੇ ਬਦੋ ਬਦੀ ਦੋ ਚਾਰ ਚਮਚੇ ਉਹਦੇ ਮੂੰਹ ਵਿੱਚ ਪਾਉਣਾ ਕੀਤੇ ਹਨ।
ਦੁਰਬਲਤਾ ਅੰਗਨ ਪਈ ਸਗਰੇ
ਸਾਰੇ ਅੰਗਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਤਰੀਕੇ ਦੇ ਨਾਲ ਜਿਹੜੀ ਦੁਰਬਲਤਾ ਹੈ ਉਹ ਆ ਗਈ ਹੈ।
ਸਾਸ ਬਹੁ ਬਾਰ ਪਰੰਤ
ਤੇ ਬਹੁਤ ਜ਼ਿਆਦਾ ਠੰਡੇ ਹੋ ਕੇ ਜਿਹੜੀ ਹੈ ਇਹ ਬੀਬੀ ਕਰਮੋ ਲੈ ਰਹੀ ਹੈ।
ਰਾਤ ਪਤ ਆਏ ਸਮੀਪੀ
ਤੇ ਜਿਸ ਵੇਲੇ ਰਾਤ ਦਾ ਟਾਈਮ ਹੋ ਗਿਆ, ਬਾਬਾ ਪ੍ਰਿਥੀ ਚੰਦ ਵੀ ਠੱਗੀਆਂ ਠੋਰੀਆਂ ਮਾਰ ਕੇ ਜਦੋਂ ਵਾਪਸ ਆਇਆ ਹੈ,
ਮਨ ਸੰਕਟ ਕੋ ਪੰਤ ਕਰਾਲ
ਤੇ ਉਸ ਵੇਲੇ ਮਨ ਦਾ ਜਿਹੜਾ ਸੰਕਟ ਹੈ, ਮਨ ਦਾ ਦੁੱਖ ਹੈ ਨਾ, ਉਹ ਬਾਬੇ ਪ੍ਰਿਥੀ ਚੰਦ ਦੇ ਸਾਹਮਣੇ ਰੱਖਣਾ ਕੀਤਾ।
ਗੁਰਸੁੱਤੋ ਤੂੰ ਬਾਕ ਬਖਾਨੀ
ਕਹਿਣ ਲੱਗੀ, ਹੇ ਗੁਰੂ ਦੇ ਪੁੱਤਰ, ਤੂੰ ਤਾਂ ਇਹ ਬਚਨ ਕੀਤਾ ਸੀ, ਤੂੰ ਤਾਂ ਇਹ ਸਰਾਪ ਦੇਣਾ ਕੀਤਾ ਸੀਗਾ,
ਸ਼੍ਰੀ ਅਰਜਨ ਕੇ ਹੋਏ ਨਬਾਲ,
ਤੇ ਤੁਸੀਂ ਤਾਂ ਇਹ ਗੱਲ ਕਹੀ ਸੀ ਵੀ ਕਰਮ ਮੇਰੀ ਗੱਲ ਲੋਹੇ ਤੇ ਲੀਕ ਜਾਣ ਲੈਣਾ ਕਰ, ਪੱਕੀ ਜਾਣ ਲੈਣਾ ਕਰ, ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਨਹੀਂ ਹੋਏਗਾ, ਤੁਸੀਂ ਤਾਂ ਮੈਨੂੰ ਬੜੇ ਦਾਅਵੇ ਦੇ ਨਾਲ ਇਹ ਗੱਲ ਕਹਿਣਾ ਕੀਤੀ ਸੀਗੀ।
ਅਬ ਜਨਮਿਓ ਸੁੰਦਰ ਸਮਚੰਦਾ,
ਕਹਿਣ ਲੱਗੀ ਲੈ ਤੇਰਾ ਕੰਮ ਫੇਲ ਹੋ ਗਿਆ, ਤੇਰਾ ਬਚਨ ਜਿਹੜਾ ਉਹ ਬਿਰਥਾ ਚਲਿਆ ਗਿਆ, ਉਹਨਾਂ ਦੇ ਘਰ ਦੇ ਵਿੱਚ ਐਂ ਚੰਦਰਮੇ ਵਰਗੀ ਚਾਨਣੀ ਵਾਲਾ ਪੁੱਤਰ ਪੈਦਾ ਹੋ ਗਿਆ ਹੈ,
ਸਗਰੀ ਕਰੇ ਸਰਾਹਨ ਬਾਲ,
ਤੇ ਸਾਰੀਆਂ ਇਸਤਰੀਆਂ ਜਿਹੜੀਆਂ ਦਰਸ਼ਨ ਕਰਕੇ ਆਈਆਂ ਨੇ ਉਹ ਸਾਹਿਬਜ਼ਾਦਾ ਜੀ ਦੀ ਬਹੁਤ ਜ਼ਿਆਦਾ ਸਲਾਹਤਾ ਕਰਦੀਆਂ, ਵਡਿਆਈ ਕਰਦੀਆਂ ਹਨ,
ਅਦਕੋ ਪਾਇਨ ਚੜ੍ਹੇ ਦਰਬ ਬਹੁ,
ਉਹਨਾਂ ਦੇ ਘਰ ਦੇ ਵਿੱਚ ਬੜੀਆਂ ਭੇਟਾਂ ਆ ਰਹੀਆਂ ਨੇ, ਬਹੁਤ ਜ਼ਿਆਦੀਆਂ ਸੰਗਤਾਂ ਮਾਇਆ ਅਰਪਣ ਕਰ ਰਹੀਆਂ ਹਨ,
ਮੰਗਤ ਕਹੇ ਨਿਹਾਲ,
ਤੇ ਉਹਨਾਂ ਦੇ ਘਰ ਦੇ ਵਿੱਚੋਂ ਬਹੁਤ ਜ਼ਿਆਦਾ ਮੰਗਤੇ ਨਿਹਾਲ ਹੋ ਹੋ ਕਰਕੇ ਜਾ ਰਹੇ ਹਨ,
ਕਰੀਤ ਕੇ ਉਸਵ ਹੋਵਤ,
ਉਹਨਾਂ ਦੇ ਘਰ ਦੇ ਵਿੱਚ ਬਹੁਤ ਤਰੀਕਿਆਂ ਨਾਲ ਕਈਆਂ ਰੀਤੀਆਂ ਦੇ ਨਾਲ ਉਤਸ਼ਾਹ ਹੋ ਰਹੇ ਹਨ ਜੀ,
ਵਧਾਈ ਆਨੰਦ ਵਸਾ,
ਉਹਨਾਂ ਦੇ ਘਰ ਵਿੱਚ ਵਧਾਈਆਂ ਵੱਜ ਰਹੀਆਂ ਨੇ, ਉਹਨਾਂ ਘਰ ਵਿੱਚ ਆਨੰਦ ਛਾਇਆ ਪਿਆ ਹੈ,
ਜਹੇ ਕਹੇ ਸੋ ਜਸ ਬਥਾਰਿਓ ਆਪਣੋ,
ਜਿੱਥੋਂ ਕਿੱਥੋਂ ਤੱਕ ਉਹਨਾਂ ਨੇ ਬਹੁਤ ਜ਼ਿਆਦਾ ਭਾਰੀ ਜਸ ਆਪਣਾ ਵਿਸਥਾਰ ਦੇਣਾ ਕੀਤਾ ਹੈ,
ਜਨਮ ਲਾਭ ਲੀਨ ਇਸ ਕਾਲ,
ਇਸ ਤਰੀਕੇ ਨਾਲ ਜਨਮ ਲਾਭ ਲੀਨ ਇਸ ਕਾਲ ਸਾਹਿਬਜ਼ਾਦਾ ਜੀ ਦੇ ਜਨਮ ਦਾ ਜਿਹੜਾ ਲਾਭ ਹੈ ਉਹਨਾਂ ਨੇ ਲੈ ਲੈਣਾ ਕੀਤਾ ਹੈ,
ਗ੍ਰਾਮ ਸੋ ਤੋਂ ਪਿਤਕੇ ਪੁਰ,
ਉਹ ਸ਼ਹਿਰ ਛੱਡ ਕਰਕੇ ਅੰਮ੍ਰਿਤਸਰ ਤਿਆਗ ਕਰਕੇ ਬਡਾਲੀ ਚਲੇ ਗਏ, ਤੇ ਤੂੰ ਪਿਤਾ ਦੇ ਸ਼ਹਿਰ ਦੇ ਵਿੱਚ ਹੀ ਬੈਠਾ ਹੋਇਆ, ਤੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਬੈਠਾ ਹੋਇਆ ਹੈ,
ਨਾ ਸਮਤਾ ਪੀਤਸ ਨਾ,
ਤੇ ਤਾਂ ਵੀ ਬਾਬਾ ਪ੍ਰਿਥੀ ਚੰਦ ਤੇਰੀ ਬਰਾਬਰਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਨਹੀਂ ਹੋ ਸਕਦੀ,
ਬਚਨ ਕੂਰਪਨ ਭਏ ਤੁਮਾਰੇ,
ਤੇ ਫੇਰ ਤੇਰੇ ਬਚਨ ਵੀ ਝੂਠੇ ਹੋ ਗਏ, ਤੂੰ ਕਹਿੰਦਾ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਹੈ, ਮੇਰੇ ਵੇ ਜ਼ਿਆਦੀਆਂ ਸ਼ਕਤੀਆਂ ਨੇ, ਮੇਰਾ ਬਚਨ ਬਿਰਥਾ ਨਹੀਂ ਜਾਂਦਾ, ਆ ਸਾਹਮਣੇ ਬਾਬਾ ਪ੍ਰਿਥੀ ਚੰਦ ਤੇਰਾ ਬਚਨ ਜਿਹੜਾ ਉਹ ਬਿਰਥਾ ਚਲਿਆ ਗਿਆ ਹੈ, ਮੈਂ ਤਾਂ ਐਸਾ ਹਾਲ ਵੇਖ ਕਰਕੇ ਇਹੋ ਜਿਹਾ ਸਮਾਂ ਵੇਖ ਕਰਕੇ ਬਹੁਤ ਜ਼ਿਆਦਾ ਝੂਰ ਰਹੀ ਹਾਂ,
ਪ੍ਰਿਥੀਏ ਭਨੋ ਜਥਾ ਸੁੱਤ ਲੀਨ,
ਉਸ ਵੇਲੇ ਬਾਬਾ ਪ੍ਰਿਥੀ ਚੰਦ ਆਪਣੀ ਗੱਲ ਨੂੰ ਹੁਣ ਟਾਲ ਮਟੋਲ ਕਰਨ ਲੱਗਿਆ, ਕਹਿਣ ਲੱਗਾ ਹੁਣ ਜਿਸ ਤਰ੍ਹਾਂ ਮਾਤਾ ਗੰਗਾ ਜੀ ਨੇ ਪੁੱਤਰ ਦੀ ਪ੍ਰਾਪਤੀ ਕਰਨਾ ਕੀਤੀ ਹੈ ਨਾ, ਉਹ ਸੁਣਾ ਕਰ,
ਗਈ ਬ੍ਰਿਧ ਟਿਗ ਨਗਨ ਸੁਪਾਏ,
ਕਹਿਣ ਲੱਗਾ ਉਹ ਮਾਤਾ ਗੰਗਾ ਜੀ ਬਾਬਾ ਪ੍ਰਿਥੀ ਚੰਦ ਕਹਿਣ ਲੱਗਿਆ ਵੀ ਬਾਬਾ ਬੁੱਢਾ ਜੀ ਦੇ ਕੋਲੇ ਨੰਗੇ ਚਰਨੀ ਮਾਤਾ ਗੰਗਾ ਜੀ ਗਏ ਹਨ,
ਦੇਖ ਸੇਵਤ ਸਨੇਹ ਬਰਦੀਨ,
ਤੇ ਉਹਨਾਂ ਦੀ ਸੇਵਾ ਵੇਖ ਕਰਕੇ ਉਹਨਾਂ ਦੀ ਘਾਲਣਾ ਵੇਖ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਹੈ,
ਪੁੱਤਰ ਲਿਓ ਹਰ ਖਾਏ,
ਤੇ ਤਾਂ ਕਰਕੇ ਉਹਨਾਂ ਨੂੰ ਖੁਸ਼ੀ ਦੇ ਨਾਲ ਪੁੱਤਰ ਦੀ ਪ੍ਰਾਪਤੀ ਹੋਈ ਹੈ,
ਮੋਹੇ ਬਾਕ ਨੈ ਝੂਠ ਵਿਚਾਰ,
ਕਹਿਣ ਲੱਗਾ ਕਰਮੋ ਮੇਰੇ ਬਚਨ ਝੂਠੇ ਨਾ ਮੰਨ, ਮੇਰੇ ਬਚਨ ਵੀ ਸੱਚੀ ਹੋ ਜਾਂਦੇ ਆ ਕਦੀ ਕਦੀ, ਪਰ ਆਹ ਜਿਹੜੀ ਗੱਲ ਇਹ ਉਲਟੀ ਤਾਂ ਕਰਕੇ ਹੋ ਗਈ ਹੈ ਵੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰ ਦੇਣਾ ਕੀਤੀ ਹੈ,
ਯਤਨ ਤੇ ਕਿਉਂ ਨਾ ਪਾਏ,
ਤੇ ਹੋਰ ਭਾਵੇਂ ਜਿੰਨੇ ਮਰਜ਼ੀ ਉਹ ਯਤਨ ਕਰ ਲੈਂਦੇ ਫੇਰ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਸੀ ਹੋਣੀ,
ਸ੍ਰੀ ਨਾਨਕ ਸੇਵਕ ਨੇ ਦੀਨੋ,
ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਨੇ ਉਹਨਾਂ ਨੂੰ ਦੇ ਦੇਣਾ ਕੀਤਾ ਹੈ,
ਜਿਸਨੂੰ ਕੋਈ ਨਾ ਸਕੇ ਮਿਟਾਏ,
ਤੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨਾਂ ਦੇ ਬਚਨਾਂ ਨੂੰ ਕੋਈ ਜਿਹੜਾ ਹੈ ਮਿਟਾ ਨਹੀਂ ਸਕਦਾ ਹੈ,
ਵੱਡੇ ਪੁਰਖ ਨਿਜ ਸੇਵਾ ਹੀ ਨੇ,
ਤੇ ਜਿਹੜੇ ਵੱਡੇ ਪੁਰਖ ਹੁੰਦੇ ਹੈ ਨਾ ਉਹ ਤਾਂ ਸੇਵਕ ਦੀ ਸੇਵਾ ਨੂੰ ਹੀ ਸਿਰਫ ਵੇਖਦੇ ਹਨ,
ਵਸਤਾ ਦੇਹੇ ਜੋ ਦੇਤ ਕਿਰਪਾਲ,
ਤੇ ਕਿਰਪਾ ਦੇ ਘਰ ਦੇ ਵਿੱਚ ਆਣ ਕਰਕੇ ਉਹ ਵੀ ਵਸਤੂ ਦੇ ਦਿੰਦੇ ਵੀ ਜਿਹੜੀ ਨਾ ਦੇਣ ਯੋਗ ਹੋਵੇ, ਸਾਧ ਸੰਗਤ ਜੀ ਜਿਹੜੇ ਬ੍ਰਹਮ ਗਿਆਨੀ ਹੈ ਗੁਰੂ ਕੇ ਪਿਆਰੇ ਸੰਤ ਜਨ, ਜਦੋਂ ਉਹ ਕਿਰਪਾ ਕਰਦੇ ਨੇ ਕਿਸੇ ਤੇ, ਤੇ ਜਿਹੜੀ ਨਈ ਵਸਤੂ ਦੇਣ ਯੋਗ ਉਹ ਵੀ ਦੇ ਦਿਆ ਕਰਦੇ ਹਨ,
ਜਗ ਪੁਰਨੁਖਾ ਭਗਨ ਤੇ ਗਮਨੀ,
ਤੇ ਫੇਰ ਗੁਰੂ ਘਰ ਦੀ ਨੂੰਹ ਤੇ ਆਪਣੇ ਨੰਗੇ ਚਰਨੀ ਜਦੋਂ ਗਈ ਹੋਵੇ,
ਬਿਨਪਨ ਹੀ ਸਿਰ ਭਾਰ ਉਠਾ,
ਤੇ ਬਿਨਾਂ ਜੁੱਤੀ ਤੋਂ ਜੋੜਾ ਪਾਉਣ ਤੋਂ ਬਿਨਾਂ ਨੰਗੇ ਚਰਨੀ ਸਿਰ ਦੀ ਉੱਪਰ ਭਾਰ ਚੁੱਕ ਕਰਕੇ,
ਸਗਲ ਟਹਿਲ ਆਪਣੇ ਕਰ ਕੀ ਨਸ,
ਤੇ ਫੇਰ ਆਪਣੇ ਹੱਥਾਂ ਦੇ ਨਾਲ ਜਦੋਂ ਸਾਰੀ ਟਹਿਲ ਸੇਵਾ ਕੀਤੀ ਹੋਵੇ,
ਸਰਮਤ ਭਈ ਹੋਏ ਖੇਦ ਬਸਾ,
ਤੇ ਬਹੁਤ ਜ਼ਿਆਦਾ ਥਕਾਵਟ ਦੇ ਸਹਿ ਧੋ ਕਰਕੇ ਸਰੀਰ ਨੂੰ ਦੁੱਖ ਦੇ ਕਰਕੇ,
ਸੋ ਪਾਏ ਤੇ ਨੰਦਨ ਪ੍ਰਾਪਤ,
ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਪੁੱਤਰ ਦੀ ਪ੍ਰਾਪਤੀ ਕਰਨਾ ਕੀਤੀ ਹੈ,
ਨਾਹੀਂ ਤਮਮ ਬਚ ਸਹਿ ਕਰਾਲ,
ਕਹਿਣ ਲੱਗੇ ਜੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਇਉਂ ਨਾ ਜਾਂਦੇ ਨੰਗੇ ਚਰਨੀ, ਨਾ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰਦੇ, ਨਾ ਮਿੱਸੇ ਪ੍ਰਸ਼ਾਦੇ ਤੇ ਲੱਸੀ ਲੈ ਕਰਕੇ ਜਾਂਦੇ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜੇ ਪ੍ਰਸੰਨ ਨਾ ਕਰਦੇ ਤੇ ਮੇਰਾ ਬਚਨ ਫਿਰ ਪੂਰਾ ਹੋ ਜਾਣਾ ਸੀ। ਫਿਰ ਮੇਰਾ ਬਚਨ ਉਹਨਾਂ ਨੂੰ ਸਹਿਣਾ ਪੈਣਾ ਸੀ, ਉਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ ਹੋਣਾ। ਪਰ ਕਹਿਣ ਲੱਗਾ, ਇਹ ਗੁਰੂ ਦੇ ਸਿੱਖ ਦਾ ਬਚਨ ਹੈ, ਇਹ ਗੁਰੂ ਦੇ ਸੇਵਕ ਦਾ ਬਚਨ ਹੈ। ਅਤੇ ਗੁਰੂ ਦੇ ਸੇਵਕ ਦਾ ਜਿਹੜਾ ਬਚਨ ਹੈ ਆਪਾਂ ਪੜ੍ਹਦੇ ਹਾਂ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਪਰਮਾਤਮਾ ਦੇ ਪਿਆਰੇ ਦੀ, ਬ੍ਰਹਮ ਗਿਆਨੀ ਦੀ ਕੀਤੀ ਹੋਈ ਅਰਦਾਸ, ਸੰਤ ਮਹਾਂਪੁਰਸ਼ ਦੀ ਕੀਤੀ ਹੋਈ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਸੇਵਕ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਰਮੋਂ, ਨਹੀਂ ਤਾਂ ਮੇਰਾ ਬਚਨ ਸੱਚਾ ਹੋ ਜਾਣਾ ਸੀ। ਸਾਧ ਸੰਗਤ ਜੀ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ, ਕਿਉਂਕਿ ਸਾਰੇ ਕੌਤਕ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਕਰਨ ਵਾਲੇ ਨੇ, ਆਪ ਹੀ ਸਾਰੀ ਬਣਤ ਬਣਾਉਣ ਵਾਲੇ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗਰੀਬ ਨਿਵਾਜ ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਸਾਡੇ ਮਨ ਦੇ ਵਿੱਚ ਵੀ ਸ਼ਰਧਾ ਭਾਵਨਾ ਭਰੋ। ਮਹਾਰਾਜ, ਤੁਹਾਡੇ ਗੁਰਸਿੱਖਾਂ ਪਿਆਰਿਆਂ 'ਤੇ ਸਾਡੇ ਮਨ ਦੇ ਵਿੱਚ ਸ਼ਰਧਾ ਪੈਦਾ ਹੋ ਜਾਏ, ਤੁਹਾਡੀ ਸੰਗਤ 'ਤੇ ਸਾਡੀ ਸ਼ਰਧਾ ਪੈਦਾ ਹੋ ਜਾਏ, ਅਸੀਂ ਵੀ ਗੁਰੂ ਕੀ ਸੰਗਤ ਵਿੱਚੋਂ ਕੁਛ ਖੱਟ ਸਕੀਏ, ਕੁਛ ਲੈ ਸਕੀਏ। ਇਹ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਵਾਓ ਸਾਡੇ ਪਾਸ ਸਾਡੇ ਬਹੁਤ ਹੀ ਮਾਣ ਸਤਿਕਾਰਯੋਗ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਸ਼, ਜੋ ਪਿਛਲੇ ਕਈਆਂ ਦਿਨਾਂ ਤੋਂ ਆਪ ਜੀ ਨੂੰ ਗੁਰੂ ਕੀ ਬਾਣੀ ਰਾਹੀਂ, ਕੀਰਤਨ ਉਪਦੇਸ਼ ਰਾਹੀਂ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਰਾਹੀਂ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਰਹੇ ਨੇ, ਆਓ ਮਹਾਂਪੁਰਖਾਂ ਦੇ ਕੋਲੋਂ ਵੱਧ ਤੋਂ ਵੱਧ ਗਿਣਤੀ ਵਿੱਚ ਪ੍ਰੇਮ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਐਸੇ ਪਰਉਪਕਾਰੀ ਬਚਨਾਂ ਦਾ ਲਾਹਾ ਪ੍ਰਾਪਤ ਕਰੀਏ, ਕਿਉਂਕਿ ਇਹੋ ਜਿਹੇ ਬਚਨ ਸਾਨੂੰ ਕਦੀ ਕਦੀ ਪ੍ਰਾਪਤ ਹੋਇਆ ਕਰਦੇ ਨੇ। ਪੂਰਨ ਪੁਰਖਾਂ ਦੇ ਦਰਸ਼ਨ ਦੀਦਾਰੇ ਵੀ ਕਦੀ ਕਦੀ ਹੁੰਦੇ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੀਏ, ਪਿਆਰ ਨਾਲ ਮਹਾਂਪੁਰਖਾਂ ਕੋਲੋਂ ਕੀਰਤਨ ਉਪਦੇਸ਼ ਸਰਵਣ ਕਰੀਏ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਭਾਈ ਲਖਵਿੰਦਰ ਸਿੰਘ ਜੀ।